श्री गुरु ग्रंथ साहिब सचे पातशाह जी दी पावन पवित्र हजूरी अंदर हजूर दे अमृत बचन जो इस कोर कलयुग दे तत्ते झोलिया विचों बचाउन वाले ने और तपदे सड़दे पुजे हुए अंदर नू शांति ठंड और शीतलता बख्शन वाले ने उन्हां अमृत बचना दा आप जी कीर्तन सरवण कर रहे सी। सतगुरु गुरु नानक साहब सचे पातशाह उन्हां दे पवित्र जीवन और हजूर दी कमाई अमृत बाणी नू कोई भी इंसान पूर्ण तौर ते बयान नहीं कर सकता, पर चित चिक ख्याल सी के हजूर दे जीवन दिया कुछ कु साखियां ते गुरु ग्रंथ साहिब दे शब्द दी रोशनी विच उन्हां दी विचार कीती जा सके। आओ अज दी जो विचार है ओ हजूर दी नौक वरिया दी आरबला ते ओ उमर जिस विच जगो पवीत उपनायन जनेऊ जां आपां जन्यू शब्द वरत लईए ਉਸ ਰਸਮ ਦੇ ਵਿੱਚ ਹਜ਼ੂਰ ਨੇ ਕੀ ਸੱਚ ਦਾ ਉਪਦੇਸ਼ ਦ੍ਰਿੜ ਕਰਾਇਆ, ਉਸ ਨੂੰ ਆਪਾਂ ਗੁਰੂ ਜੀ ਦੀ ਬਖਸ਼ਿਸ਼ ਨਾਲ ਵਿਚਾਰ ਸਕੀਏ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਆਪ ਆਪਣੇ ਸ਼ਬਦ ਦੀ ਕਲਾ ਵਰਤਾਓ ਔਰ ਆਪਣੇ ਅਮੋਲਕ ਬਚਨ ਦੀ ਵਿਚਾਰ ਭਾਵਨਾ ਨਾਲ ਆਪ ਹੀ ਕਰਾ ਲਵੋ। ਸਾਧ ਸੰਗਤ, ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਹਜ਼ੂਰ ਦੀ ਆਰਬਲਾ ਨੌਕ ਵਰਿਆਂ ਦੀ ਹੋਈ ਹੈ। ਸਨਮਾਨਯੋਗ ਪਿਤਾ ਬਾਬਾ ਕਾਲੂ ਜੀ ਸ਼ਾਸਤਰਾਂ ਦੀ ਦੱਸੀ ਹੋਈ ਰੀਤ ਅਨੁਸਾਰ ਆਪਣੇ ਪਰੋਹਿਤ ਤੋਂ ਆਪਣੇ ਸਪੁੱਤਰ ਨਾਨਕ ਨੂੰ ਦਵਿਜ ਬਣਾਉਣ ਲਈ ਜਨੇਊ ਪਾਉਣ ਦੀ ਜੋ ਰਸਮ ਹੈ ਉਸ ਨੂੰ ਅਦਾ ਕਰਾਉਣਾ ਚਾਹੁੰਦੇ ਨੇ। ਸ਼ਾਸਤਰਾਂ ਦੀ ਰੀਤੀ ਅਨੁਸਾਰ ਕਿ ਜਨੇਊ ਪਾਉਣ ਦੀ ਤਿੰਨ ਵਰਨਾਂ ਦੇ ਬੱਚਿਆਂ ਦੀ ਵੱਖ ਵੱਖ ਉਮਰ ਹੈ। ਬ੍ਰਾਹਮਣ ਦਾ ਪੁੱਤਰ, ਉਹਦੀ ਉਮਰ ਸ਼ਾਸਤਰ ਨੇ ਮੰਨੀ ਹੈ 8 ਵਰਿਆਂ ਦੀ। ਖੱਤਰੀ ਦਾ ਪੁੱਤਰ, ਉਸ ਦੀ 8 ਤੋਂ ਬਾਅਦ 9 ਤੋਂ 11 ਤੱਕ ਦੀ, ਤੇ ਵੈਸ਼ ਦਾ ਜੋ ਬੱਚਾ ਹੈ ਉਸ ਦੀ ਉਮਰ ਮਿਥੀ ਗਈ ਹੈ 12 ਵਰਿਆਂ ਦੀ। ਇਹ ਤੇਰੇ ਧਾਗੇ ਦਾ ਜਨੇਊ ਬਣਾਇਆ ਜਾਂਦਾ। ਸ਼ਾਸਤਰ ਦੀ ਰੀਤੀ ਅਨੁਸਾਰ ਬ੍ਰਾਹਮਣ ਦਾ ਸੂਤ ਦਾ, ਖੱਤਰੀ ਦਾ ਸਣ ਦਾ ਤੇ ਵੈਸ਼ ਜੋ ਹੈ ਉਹਦਾ ਉਨ ਦਾ ਜਨੇਊ ਬਣਾਇਆ ਜਾਂਦਾ ਹੈ। ਤੇ ਇਸੇ ਤਰ੍ਹਾਂ ਇਹਨਾਂ ਦੀਆਂ ਗੰਢਾਂ ਵੀ ਵਰਨ ਵੰਡ ਦੇ ਮੁਤਾਬਕ ਲਾਈਆਂ ਜਾਂਦੀਆਂ ਨੇ। ਜੋ ਵੈਸ਼ ਹੈ, ਖੱਤਰੀ ਔਰ ਬ੍ਰਾਹਮਣ ਹੈ, ਇਹਨਾਂ ਤਿੰਨਾਂ ਨੂੰ ਜਨੇਊ ਪਾਉਣ ਦਾ ਅਧਿਕਾਰ ਹੈ, ਪਰ ਸ਼ੂਦਰ ਨੂੰ ਕੋਈ ਅਧਿਕਾਰ ਨਹੀਂ ਜਨੇਊ ਦਾ। ਪਰ ਆਪਾਂ ਗੁਰੂ ਜੀ ਦੇ ਪਵਿੱਤਰ ਜੀਵਨ ਔਰ ਉਹਨਾਂ ਦੇ ਉਪਦੇਸ਼ ਨੂੰ ਆਧਾਰ ਬਣਾਉਣਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਤਾ ਬਾਬਾ ਕਾਲੂ ਜੀ ਨੇ ਆਪਣੇ ਰਿਸ਼ਤੇਦਾਰ, ਆਪਣੇ ਸਾਖ ਸੰਬੰਧੀ ਬੁਲਾਏ ਨੇ ਤੇ ਆਪਣੇ ਪੁਰੋਹਿਤ ਪੰਡਿਤ ਹਰਦਿਆਲ ਨੂੰ ਆਪਣੇ ਸਪੁੱਤਰ ਨੂੰ ਜਨੇਊ ਪਾਉਣ ਵਾਸਤੇ ਉਹਨਾਂ ਨੂੰ ਪੁੱਛਿਆ। ਉਹਨਾਂ ਜੋ ਵਕਤ ਦੱਸਿਆ, ਜੋ ਸਮਾਂ ਨਿਸ਼ਚਿਤ ਕੀਤਾ, ਬਾਬਾ ਕਾਲੂ ਜੀ ਨੇ ਉਹਨੂੰ ਪ੍ਰਵਾਨ ਕਰ ਲਿਆ। ਰਸਤ ਸਮੱਗਰੀ ਮੰਗਾਈ ਗਈ। ਤੇ ਇੱਥੇ ਇੱਕ ਅਰਜ਼ ਜ਼ਰੂਰ ਕਰਾਂ ਕਿ ਬਾਣੀ ਵਿੱਚ ਇੱਕ ਬਚਨ ਜ਼ਰੂਰ ਆਉਂਦਾ ਹੈ ਕਿ ਖੱਤਰੀਆਂ ਵਿੱਚ ਜਨੇਊ ਪਾਉਣ ਲੱਗਿਆਂ ਜੋ ਉਸ ਵਕਤ ਦੀ ਰੀਤ ਸੀ ਉਹ ਬਾਣੀ ਕਹਿ ਰਹੀ ਹੈ, ਜੋ ਵਾਪਰਦਾ ਹੈ ਕਿ ਬੱਕਰਾ ਰਿੰਨਿਆ ਜਾਂਦਾ ਸੀ ਤੇ ਇੱਕ ਦੂਜੇ ਨੂੰ ਵਧਾਈਆਂ ਦੇ ਕੇ ਕਹਿੰਦੇ ਸਨ ਕਿ ਸ਼ੁਭ ਲਗਨ ਜਨੇਊ ਪਾਇਆ ਗਿਆ ਹੈ। ਤੇ ਸਦੀਆਂ ਤੋਂ ਇਹ ਵੈਦਿਕ ਰੀਤ ਸੀ ਤੇ ਜਨੇਊ ਪਾਉਣ ਵਾਲੇ ਨੂੰ ਦਵਿਜ ਕਿਹਾ ਜਾਂਦਾ ਹੈ ਤੇ ਦਵਿਜ ਦਾ ਅਖਰੀ ਅਰਥ ਹੈ ਜਿਸ ਦਾ ਦੂਸਰਾ ਜਨਮ ਹੋਇਆ ਹੋਵੇ। ਤੇ ਅਸੀਂ ਮੰਨਦੇ ਹਾਂ ਧਰਮ ਦੀ ਦੁਨੀਆਂ ਵਿੱਚ ਇੱਕ ਜਨਮ ਤਾਂ ਉਹ ਹੈ ਕਿ ਜਿਹੜੇ ਮਾਤਾ ਪਿਤਾ ਦੇ ਸੁਮੇਲ ਵਿੱਚੋਂ ਹੋਏ ਹੈ ਉਹ ਵੀ ਜਨਮ ਹੈ, ਤੇ ਦੂਸਰਾ ਜਨਮ ਜੋ ਦਵਿਜ ਹੈ ਉਹ ਧਰਮ ਦੀ ਦੁਨੀਆਂ ਵਿੱਚ ਧਰਮ ਦੀ ਮਰਿਆਦਾ ਨੂੰ ਜਦੋਂ ਕੋਈ ਅਪਣਾਉਂਦਾ ਤੇ ਉਹਦੇ ਲਈ ਵੀ ਸ਼ਬਦ ਵਰਤਿਆ ਜਾਂਦਾ ਕਿ ਇਸ ਦਾ ਦੂਸਰਾ ਜਨਮ ਕੋਈ ਹੈ, ਜਿਸ ਨੂੰ ਜਨੇਊ ਪਾਇਆ ਜਾਂਦਾ ਸੀ ਉਹਦੇ ਲਈ ਸ਼ਬਦ ਦਵਿਜ ਸੀ, ਇਹਦਾ ਦੂਸਰਾ ਜਨਮ ਹੋਇਆ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਭ ਸਾਰੇ ਪਰਿਵਾਰ ਦੇ ਅੰਦਰ ਆਏ ਹੋਏ ਰਿਸ਼ਤੇਦਾਰਾਂ ਨੂੰ ਦੇਖਦੇ ਪਏ ਨੇ, ਪਰ ਪਹਿਲਾਂ ਹਜ਼ੂਰ ਬਿਲਕੁਲ ਨਹੀਂ ਬੋਲੇ। ਜੇ ਪਿਤਾ ਜੀ ਨੇ ਇਹ ਘਰ ਵਿੱਚ ਆਖਰ ਗੱਲ ਚੱਲੀਏ ਕਿ ਜਨੇਊ ਪਾਇਆ ਜਾਣਾ ਹੈ, ਰਿਸ਼ਤੇਦਾਰ ਸਾਖ ਸੰਬੰਧੀ ਬਰਾਦਰੀ ਇਕੱਠੀ ਹੋਈ, ਹਜ਼ੂਰ ਬਿਲਕੁਲ ਕੁਛ ਨਹੀਂ ਬੋਲੇ, ਖਾਮੋਸ਼ ਨੇ। ਤੇ ਸੱਚੇ ਪਾਤਸ਼ਾਹ ਦਾ ਅੰਦਰ ਹੈ ਕਿ ਜਦੋਂ ਸਾਰੇ ਇਕੱਠੇ ਹੋ ਜਾਣ ਤੇ ਉਦੋਂ ਧੁਰ ਕੀ ਬਾਣੀ ਰਾਹੀਂ ਉਸ ਪ੍ਰਸ਼ਨ ਪੁੱਛਣਗੇ ਕਿ ਜੋ ਕੁਝ ਮੈਨੂੰ ਪਾਣ ਲੱਗਾ ਇਹਦਾ ਭਾਵ ਕੀ ਹੈ। ਚੌਂਕਾ ਤਿਆਰ ਕੀਤਾ ਗਿਆ, ਗਾਂ ਦੇ ਗੋਬਰ ਨਾਲ ਗੋਏ ਨਾਲ ਪੋਚਾ ਫੇਰਿਆ ਗਿਆ ਤੇ ਪ੍ਰੋਹਤ ਹਰਦਿਆਲ ਵੀ ਆ ਗਏ, ਹੋਰ ਸਿਆਣੇ ਪੰਡਿਤ ਵੀ ਆਏ ਨੇ। ਆਖਰ ਪਟਵਾਰੀ ਦੇ ਪੁੱਤਰ ਨੂੰ ਅੱਜ ਜਨੇਊ ਪਾਇਆ ਜਾਣਾ ਚੂ ਹੈ। ਜਦੋਂ ਸਾਰੇ ਇਕੱਠੇ ਹੋ ਗਏ ਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੰਡਿਤ ਨੇ ਵੱਟਿਆ ਹੋਇਆ ਜਦੋਂ ਜਨੇਊ ਪਾਉਣ ਲੱਗਾ, ਤੇ ਇਹ ਪਹਿਲਾ ਮੌਕਾ ਕਹਿ ਲਵਾਂ ਹਿੰਦੁਸਤਾਨ ਦੀ ਧਰਤੀ ਤੇ ਸੀ, ਤੇ ਖਾਸ ਕਰਕੇ ਰੋਏ ਰਾਏ ਭੋਏ ਦੀ ਤਲਵੰਡੀ ਤੇ ਜਦੋਂ ਜਨੇਊ ਪਾਉਣ ਲੱਗੇ ਤੇ ਦਾਤਾਰ ਨੇ ਅੱਗੋ ਖੱਤ ਵੀ ਪਕੜਿਆ ਤੇ ਨਾਲ ਇਹ ਸ਼ਬਦ ਕਹਿ ਕਹਿਣ ਲੱਗੇ, ਪੰਡਿਤ ਜੀ ਠਹਿਰੋ, ਜਨੇਊ ਪਾਉਣ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਕੁਝ ਪ੍ਰਸ਼ਨ ਪੁੱਛਣੇ ਚਾਹਨਾ। ਬਾਬਾ ਕਾਲੂ ਜੀ ਦੇ ਮਨ ਚ ਖਟਕ ਗਈ ਕਿ ਅੱਗੇ ਪਾਂਧੇ ਕੋਲ ਪੜਾਣ ਪਾਇਆ ਸੀ ਤੇ ਪਾਂਧੇ ਨੂੰ ਪੜਾ ਕੇ ਆ ਗਿਆ, ਉਹ ਇਹਦੀਆਂ ਸਿਫਤਾਂ ਕਰਨ ਲੱਗ ਪਏ ਨੇ। ਜੇ ਬ੍ਰਿਜਨਾਥ ਵਿਦਵਾਨ ਪੰਡਿਤ ਕੋਲ ਸੰਸਕ੍ਰਿਤੀ ਲਈ ਭੇਜਿਆ ਉਹ ਵੀ ਇਹਦੇ ਸਾਹਮਣੇ ਝੋਕਿਆ, ਤੇ ਜੇਕਰ ਇਸ ਨੂੰ ਮੌਲਵੀ ਕੋਲ ਫਾਰਸੀ ਦੀ ਤਲੀਮ ਦਿਵਾਨ ਲਈ ਭੇਜਿਆ ਤੇ ਉਹ ਵੀ ਇਹਨਾਂ ਇਸ ਦੇ ਸ਼ਬਦਾਂ ਦੇ ਸਾਹਮਣੇ ਝੁੱਕ ਗਏ, ਤੇ ਮਨ ਅੰਦਰ ਖੁੱਟ ਗਈ ਰੱਬ ਜਾਣੇ ਅੱਜ ਕੀ ਬਣੇ, ਬਿਰਾਦਰੀ ਵੀ ਇਕੱਠੀ ਏ, ਪ੍ਰੋਹਤ ਵੀ ਆਏ ਨੇ, ਉੱਚੇ ਬ੍ਰਾਹਮਣ ਵੀ ਆਏ ਨੇ, ਤੇ ਜੇ ਇਹਨੇ ਹੁਣ ਸਵਾਲ ਜਵਾਬ ਸ਼ੁਰੂ ਕਰ ਦਿੱਤਾ ਪਤਾ ਨਹੀਂ ਇਹਦਾ ਉੱਤਰ ਬ੍ਰਾਹਮਣ ਦੇ ਸਕਣ ਕਿ ਨਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਉੱਥੇ ਗੱਲ ਕਹੀ, ਮੈਂ ਆਪਾਂ ਕੱਲੀ ਸਾਖੀ ਨਹੀਂ, ਦੇਖੋ ਅਸੀਂ ਬਾਣੀ ਨੂੰ ਆਧਾਰ ਬਣਾ ਕੇ ਤੁਰੇ ਹਾਂ, ਤੇ ਮੈਂ ਯਤਨਾ ਕਰਨਾ ਜਿਤਨੇ ਕੁ ਦੋ ਚਾਰ ਦੀਵਾਨ ਨੇ ਕੁਝ ਕੁ ਸਾਖੀਆਂ ਤੇ ਗੁਰੂ ਸਾਹਿਬ ਦੀ ਬਾਣੀ ਦੇ ਆਧਾਰਿਤ ਕੱਲੀ ਕਹਾਣੀ ਰੂਪ ਨਹੀਂ, ਉਹਦੇ ਵਿਸਤਾਰ ਵਿੱਚ ਉਹਦੀ ਡੂੰਘਾਈ ਵਿੱਚ ਆਪਾਂ ਜਾ ਸਕੀਏ। ਹੁਣ ਇੱਥੇ ਆਪਾਂ ਭਾਵੇਂ ਸ਼ਬਦ ਕਈ ਵਾਰੀ ਮਜ਼ਾਕ ਚ ਕਹਿੰਦੇ ਹਾਂ ਕਿ ਗੁਰੂ ਜੀ ਨੇ ਬਹੁਤ ਵੱਡੀ ਚੋਟ ਮਾਰੀ, ਇਹਦੇ ਚ ਕੋਈ ਸ਼ੱਕ ਨਹੀਂ, ਪਰ ਇਹ ਸ਼ਬਦ ਕਹਿਣ ਵਾਲਿਆ ਜੋ ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਕਿਹਾ ਉਹ ਆਪਣੇ ਜੀਵਨ ਵਿੱਚ ਮੜਾ ਤੂੰ ਵੀ ਪੜਚੋਲੀ, ਤੂੰ ਕੇਵਲ ਦਵੈਸ਼ ਦੇ ਵਿੱਚ ਆ ਕੇ ਸ਼ਬਦ ਵਰਤਣਾ, ਪਰ ਗੁਰੂ ਨੇ ਤਾਂ ਸਰਬ ਸਾਂਝਾ ਸਭ ਨੂੰ ਉਪਦੇਸ਼ ਦਿੱਤਾ ਕਿ ਕੁਰਾਏ ਪਏ ਕੋਈ ਬੰਦਿਆਂ ਨੂੰ ਕੋਈ ਮੰਜ਼ਲ ਮਿਲ ਜਾਏ। ਹਜ਼ੂਰ ਨੇ ਇਹ ਸ਼ਬਦ ਕਹਿ ਕਹਿਣ ਲੱਗੇ, ਪੰਡਿਤ ਜੀ ਪ੍ਰੋਹਤ ਜੀ ਇਹ ਕੀ ਕਰਨ ਲੱਗੇ ਹੋ? ਕਹਿਣ ਲੱਗੇ, ਨਾਨਕ ਤੂੰ ਅੱਜ ਦਵਿਜ ਬਣੇਗਾ, ਤੇਰਾ ਦੂਸਰਾ ਜਨਮ ਧਰਮ ਦੀ ਦੁਨੀਆਂ ਵਿੱਚ ਹੋਣਾ। ਮਹਾਰਾਜ ਜੀ ਨੇ ਕਿਹਾ ਕਿਵੇਂ? ਕਹਿਣ ਲੱਗੇ ਆ ਅੱਜ ਜਨੇਊ ਤੇਰੇ ਪਿੰਡੇ ਦੇ ਉੱਪਰ ਤੇਰੇ ਗਲੇ ਵਿੱਚ ਮੈਂ ਪਾ ਦੇਣਾ, ਕਿਉਂਕਿ ਉਹ ਸੱਜੇ ਤੋਂ ਖੱਬੇ ਨੂੰ ਪਾਇਆ ਜਾਂਦਾ ਹੈ, ਤੇਰੇ ਗਲੇ ਚ ਮੈਂ ਜਨੇਊ ਪਾਣਾ ਤੇ ਤੇਰੇ ਕੰਨ ਵਿੱਚ ਮੈਂ ਮੰਤਰ ਦੇ ਦੇਣਾ ਹੈ, ਪਰਮੰ ਪਵਿੱਤਰੰ ਜਗੋ ਪਵਿੱਤ ਕਿਹਾ ਜਾਏਗਾ, ਤੇ ਅੱਜ ਤੋਂ ਬਾਅਦ ਮੈਂ ਤੇਰਾ ਗੁਰੂ ਖਾਂ, ਤੇਰਾ ਕੁੱਲ ਗੁਰੂ ਖਾਂ, ਤੇਰਾ ਦੂਸਰਾ ਜਨਮ ਕੌਣ ਲੱਗਾ? ਸਤਿਗੁਰੂ ਨੇ ਉੱਥੇ ਫਿਰ ਜਿਹੜੇ ਸਵਾਲ ਕੀਤੇ ਉਹਨਾਂ ਦਾ ਉੱਤਰ ਪੰਡਿਤ ਕੋਲ ਕੋਈ ਨਹੀਂ ਸੀ। ਸੱਚ ਜਾਣੋ ਕਿ ਉਹ ਸੀਨਾ ਬਸੀਨਾ ਲੋਕਾਂ ਨੂੰ ਪਾਈ ਜਾ ਰਿਹਾ ਸੀ, ਪਤਾ ਨਹੀਂ ਕਿੰਨਿਆਂ ਕੁ ਨਿਆਣਿਆਂ ਨੂੰ ਜਨੇਊ ਪਾਇਆ। ਅੱਜ ਪਹਿਲਾ ਮੌਕਾ ਸੀ ਕਿਸੇ ਨੇ ਪ੍ਰਸ਼ਨ ਕਰ ਦਿੱਤਾ, ਕਹਿਣ ਲੱਗੇ ਪਾ ਕੇ ਤੁਸੀਂ ਕਹਿੰਦੇ ਹੋ ਕਿ ਮੈਂ ਗੁਰੂ ਵਾਲਾ ਹੋ ਜਾਗਾ, ਦੂਸਰਾ ਜਨਮ ਹੋ ਜਾਏਗਾ, ਪਰ ਮੈਨੂੰ ਇੱਕ ਗੱਲ ਦੱਸੋ, ਜਿਹੜਾ ਝਾਗਾ ਤੁਸੀਂ ਮੈਨੂੰ ਪਾਣ ਲੱਗੇ ਹੋ ਇਹ ਮੈਲਾ ਤੇ ਨਹੀਂ ਹੋਵੇਗਾ? ਕਹਿਣ ਲੱਗੇ ਨਹੀਂ, ਇਹ ਮੈਲਾ ਵੀ ਹੋ ਸਕਦਾ ਹੈ। ਕਹਿਣ ਲੱਗੇ ਇਹ ਤੇਰਾ ਧਾਗਾ ਕਿਤੇ ਟੁੱਟੇਗਾ ਤੇ ਨਹੀਂ? ਕਹਿਣ ਲੱਗਾ ਇਹ ਟੁੱਟ ਵੀ ਸਕਦਾ ਹੈ। ਕਹਿਣ ਲੱਗੇ ਜੇ ਮੰਨ ਲਿਆ ਜੇ ਮੈਲਾ ਵੀ ਨਾ ਹੋਵੇ, ਇਹ ਟੁੱਟੇ ਵੀ ਨਾ, ਤੇ ਜਿਸ ਦਿਨ ਇਸ ਸੰਸਾਰ ਤੋਂ ਕੂਚ ਕਰਨਾ, ਇਸ ਸਰੀਰ ਨੂੰ ਲੋਕ ਚਿਖਾਂ ਵਿੱਚ ਫੂਕਣਗੇ, ਕਿ ਉਸ ਵੇਲੇ ਇਹ ਜਨੇਊ ਸੜੇਗਾ ਤੇ ਨਹੀਂ? ਉਹਨੇ ਕਿਹਾ ਸੜ ਵੀ ਸਕਦਾ ਹੈ। ਹਜ਼ੂਰ ਨੇ ਕਿਹਾ ਧਰਮ ਦਾ ਸੰਬੰਧ ਅੰਤਰ ਆਤਮੇ ਨਾਲ ਹੈ। ਮੈਂ ਜਨੇਊ ਪਾਵਾਂਗਾ ਜ਼ਰੂਰ, ਪਰ ਪੰਡਿਤ ਜੀ ਇੱਕ ਕਿਰਪਾ ਕਰੋ, ਮੈਨੂੰ ਇਹੋ ਜਿਹਾ ਧਾਗਾ ਪਾ ਦਿਓ ਜਿਹੜਾ ਮੇਰੀ ਆਤਮਾ ਦੇ ਨਾਲ ਨਿਭੇ, ਨਾ ਕਦੀ ਮੈਲਾ ਹੋਵੇ ਨਾ ਕਦੀ ਟੁੱਟੇ, ਤੇ ਇਹੋ ਜਿਹਾ ਧਾਗਾ ਪਾਓ, ਸਰੀਰ ਤਾਂ ਸੜ ਜਾਏ ਪਰ ਉਸ ਧਾਗੇ ਦੇ ਵੱਟ ਨਾ ਸੜਨ, ਉਹ ਧਾਗਾ ਮੇਰੀ ਆਤਮਾ ਨਾਲ ਜਾਏ। ਦੇਖੋ ਇਹਨੂੰ ਅਸੀਂ ਵਿਚਾਰੀਏ ਥੋੜਾ ਜਿਹਾ। ਅਸੀਂ ਜੋ ਕੁਝ ਧਰਮ ਦੇ ਕਰਮ ਕਰਨੇ ਆ ਉਹ ਕਾਹਦੇ ਲਈ ਕਰਨੇ ਪਏ ਆ? ਦੇਖੋ ਪਹਿਲਾਂ ਇੱਥੇ ਰੁਕੀਏ। ਅਸ ਆਪਣੀ ਜੀ ਵਾਸਤੇ ਕਰਨੇ ਆ, ਆਪਣੀ ਜਿੰਦ ਵਾਸਤੇ ਕਰਨੇ, ਤੇ ਜੇ ਕੇਵਲ ਬਾਹਰ ਮੁਖੀ ਇਸ ਸਰੀਰ ਤੱਕ ਸੀਮਿਤ ਰਹਿ ਜਾਗੇ, ਜਿੰਦ ਵਾਸਤੇ ਕੁਝ ਨਾ ਕੀਤਾ, ਤੇ ਸੱਚ ਜਾਣੋ ਉਹ ਬਾਹਰ ਦੇ ਚਿੰਨ੍ਹ ਬਾਹਰ ਦੀਆਂ ਨਿਸ਼ਾਨੀਆਂ ਸਿਰਫ ਇੱਕ ਮੁਰਦੇ ਦੀ ਲਾਸ਼ ਢੋਣ ਦੀ ਤਰ੍ਹਾਂ ਹੈ, ਉਹਦੇ ਅਰਥ ਹੀ ਗਵਾ ਜਾਂਦੇ। ਗੁਰੂ ਜੀ ਨੇ ਕਿਹਾ ਉਹ ਧਾਗਾ ਦੇ ਜਿਹੜਾ ਜੀ ਦੇ ਨਾਲ ਤੁਰੇ, ਮੇਰੀ ਆਤਮਾ ਨਾਲ ਤੁਰੇ। ਹੁਣ ਇੱਥੇ ਇੱਕ ਬੇਨਤੀ ਹੈ ਕਿ ਜਿੰਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਪੜ੍ਹਨ ਵਾਲੇ ਬੈਠੇ ਹੋ ਗੁਰਮੁਖ ਰੂਹਾਂ, ਕਿਤੇ ਵੀ ਬਾਣੀ ਵਿੱਚ ਬਾਹਰ ਦੇ ਚਿੰਨ੍ਹਾਂ ਤੇ ਬਹੁਤ ਜ਼ੋਰ ਨਹੀਂ ਦਿੱਤਾ ਗਿਆ। ਇਹਨੂੰ ਸਮਝਿਓ, ਜੇ ਜੋਗੀ ਦੀ ਗੱਲ ਆਈ ਉਹਦੇ ਚਿੰਨ੍ਹਾਂ ਵਿੱਚੋਂ ਵੀ ਗੁਰੂ ਨੇ ਆਤਮਾ ਦੀ ਰਹਿਤ ਦ੍ਰਿੜ ਕਰਾਈ, ਜੇ ਜਨੇਊ ਦੀ ਗੱਲ ਆਈ ਉਹਦੇ ਵਿੱਚ ਵੀ ਅੱਜ ਹਜ਼ੂਰ ਦੀ ਅੰਦਰ ਦੀ ਰਹਿਤ ਦੀ ਗੱਲ ਕਰਨਗੇ। ਜੇ ਦਾਤਾਰ ਨੇ ਕਿਸੇ ਮੌਲਵੀ ਮੁਲਾਣੇ ਜਾਂ ਕਾਜ਼ੀ ਨਾਲ ਗੱਲ ਕੀਤੀ ਉਹਨੂੰ ਵੀ ਗੱਲ ਆਤਮ ਦੀ ਰਹਿਤ ਦੀ ਸਮਝਾਈ, ਫਿਰ ਇੱਕ ਸਵਾਲ ਉੱਠੇਗਾ ਕਿ ਇਹ ਬਾਹਰ ਦੇ ਚਿੰਨ੍ਹ ਵਿਅਰਥ ਸਨ? ਇਹਨਾਂ ਦੇ ਕੋਈ ਅਰਥ ਹੋਣਗੇ? ਆਖਿਰ ਜਿਨ੍ਹਾਂ ਨੇ ਇਹ ਚਿੰਨ੍ਹ ਬਣਾਏ ਨੇ ਤੇ ਆਪਾਂ ਵੀ ਧਰਮ ਦੇ ਨਾਮ ਉੱਪਰ ਪ੍ਰਤੀਕ ਚਿੰਨ੍ਹ ਪਹਿਨਣੇ ਆ? ਮੈਂ ਖੁੱਲ ਕੇ ਵਿਚਾਰ ਕਰਨੀ ਚਾਹੁੰਦਾ। ਗੁਰਮੁਖੋ, ਜਿਸ ਦਿਨ ਵੀ ਕੋਈ ਚੰਗਾ ਆਗੂ ਧਰਮ ਦੇ ਕੁਝ ਚਿੰਨ੍ਹ ਕੁਝ ਮਰਿਆਦਾ ਬਣਾਉਂਦਾ, ਸੱਚ ਜਾਣੋ ਉਹ ਸਾਨੂੰ ਪ੍ਰਤੀਕ ਉਹ ਚਿੰਨ੍ਹ ਮੂਲ ਨਾਲ ਜੋੜਦੇ ਨੇ, ਤੇ ਜਿਸ ਦਿਨ ਬੰਦਾ ਅੰਦਰ ਦੇ ਮੂਲ ਤੋਂ ਟੁੱਟ ਜਾਏ ਤੇ ਕੇਵਲ ਚਿੰਨ ਸੀਨਾ ਬਸੀਨਾ ਕਹਿ, ਮੇਰੇ ਵੱਡੇ ਨੇ ਵੀ ਕੀਤਾ ਮੈਂ ਵੀ ਕਰਨਾ, ਮੇਰੇ ਪੁੱਤਰ ਵੀ ਕਰਨਗੇ, ਖਿਮਾ ਕਰਿਓ, ਕਿ ਅੰਦਰ ਦੇ ਰਸ ਤੋਂ ਬਿਨਾਂ ਬਾਹਰ ਦੇ ਚਿੰਨ੍ਹ ਇਸ ਤਰ੍ਹਾਂ ਨੇ ਕਿ ਜਿਵੇਂ ਮੁਰਦੇ ਲਾਸ਼ ਉੱਤੇ ਕਿਸੇ ਨੇ ਕੀਮਤੀ ਕੱਪੜੇ ਪਾ ਦਿੱਤੇ ਹੋ। ਇਹਨੂੰ ਥੋੜਾ ਜਿਹਾ ਸੁਣ ਲਈਓ, ਕਿਉਂਕਿ ਜੋ ਗੁਰੂ ਜੀ ਨੇ ਕਿਹਾ ਉਹਨੂੰ ਆਪਾਂ ਕਮਾਣ ਵੱਲ ਤੁਰਨਾ। ਹਰ ਚਿੰਨ੍ਹ ਦਾ ਕੋਈ ਅਰਥ ਹੈ। ਨਾਥ ਸੰਪਰਦਾ ਅਸੀਂ ਦੇਖਦੇ ਹਾਂ, ਗੋਰਖਨਾਥ ਨੇ ਆਪਣੇ ਚੇਲਿਆਂ ਨੂੰ ਬਹੁਤ ਕੁਝ ਦਿੱਤਾ। ਜੋਗ ਮਤ ਵਿੱਚ ਸਿੱਧਾਂ ਵਿੱਚ ਇਹ ਦੇਖੀਆਂ ਜਾਂਦੀਆਂ ਨੇ ਨਿਸ਼ਾਨੀਆਂ, ਸਿਰਫ ਟਿਊਕ ਮਾਤਰ। ਹਰ ਚਿੰਨ੍ਹ ਦਾ ਕੋਈ ਅੰਤਰੀਵ ਅਰਥ ਸੀ, ਪਰ ਸਮੇਂ ਦੇ ਨਾਲ ਨਾਲ ਅੰਦਰ ਦੇ ਅਰਥ ਗਵਾਚ ਗਏ, ਕੇਵਲ ਬਾਹਰ ਦਾ ਟੰਗੋਜ ਤੇ ਬਾਹਰ ਦਾ ਪਖੰਡ ਤੇ ਬਾਹਰ ਦੀਆਂ ਸੰਪਰਦਾਵਾਂ ਬਣ ਕੇ ਰਹਿ ਗਈਆਂ, ਕੋਈ ਵੀ ਹੋਵੇ। ਤੇ ਇਹ ਸਾਰੀ ਬਾਣੀ ਵਿੱਚ ਮਹਾਂਪੁਰਖਾਂ ਨੇ ਕਿਹਾ, ਕੱਲਾ ਗੁਰੂ ਨਾਨਕ ਸਾਹਿਬ ਜੀ ਨਹੀਂ, ਉਪਦੇਸ਼ ਰੂਪ ਸਭ ਨੇ ਕਿਹਾ। ਗੁਰੂ ਸਾਹਿਬ ਨੇ ਤਾਂ ਭਰੀ ਕੋਈ ਪਰੇ ਵਿੱਚ ਭਰੀ ਕੋਈ ਪਰਿਵਾਰ ਦੇ ਇਕੱਠ ਵਿੱਚ ਇਹ ਸ਼ਬਦ ਕਹੇ। ਹੁਣ ਨਾਥ ਜੀ ਉਹਨੇ ਆਪਣੇ ਸ਼ਗਿਰਦਾਂ ਨੂੰ ਸਿਰਫ ਟਿਊਕ ਮਾਤਰ ਕਿ ਪਹਿਰਨ ਵਾਸਤੇ ਝੋਲੀਆਂ ਦਿੱਤੀਆਂ, ਖਫਣੀਆਂ ਦਿੱਤੀਆਂ, ਉਹਨੇ ਖੱਤ ਦੇ ਵਿੱਚ ਖੱਪਰ ਪਕੜਾ ਦਿੱਤੇ, ਉਸਨੇ ਪਿੰਡੇ ਦੇ ਉੱਤੇ ਵਿਭੂਤੀ ਮਲਣ ਦੀ ਗੱਲ ਕਹੀ। ਇਹਦਾ ਕਾਰਨ ਕੀ ਸੀ? ਉਹਨੇ ਭਗਵੇਂ ਬਸਤਰ ਤੱਕ ਦਿੱਤੇ। ਜਿੰਨੀ ਕੁਝ ਸਮਝ ਪਈ, ਉਹਨੇ ਪਿੰਡੇ ਤੇ ਵਿਭੂਤ ਇਸ ਕਰਕੇ ਮਲਵਾਈ ਸੀ, ਚਿੰਨ੍ਹ ਸੀ ਉਹਦਾ ਉਸ ਵਕਤ ਤੇ ਸਾਰਥਕ ਸੀ, ਕਿਉਂਕਿ ਰਾਜਿਆਂ ਦੇ ਪੁੱਤਰ ਜ
ਜਿਹੜੇ ਹਜ਼ਾਰਾਂ ਰੁਪਈਆਂ ਦੀਆਂ ਕੀਮਤੀ ਪੁਸ਼ਾਕਾਂ ਪਾਉਂਦੇ ਸਨ ਉਹਨਾਂ ਦੇ ਪਿੰਡਿਆਂ ਤੇ ਸਵਾਹ ਮਲਣ ਦਾ ਮਤਲਬ ਸੀ ਕਿ ਇਸ ਚਮੜੀ ਦਾ ਮਾਣ ਮਤ ਕਰਿਓ, ਮੈਂ ਪਿੰਡੇ ਤੇ ਤਾਂ ਵਿਭੂਤੀ ਸਵਾਹ ਮਲਾਈ ਹੈ ਕਿ ਕੱਲ ਨੂੰ ਇਸ ਚਮੜੀ ਨੇ ਅਖੀਰ ਤੇ ਸੜ ਕੇ ਰਾਖ ਹੀ ਹੋ ਜਾਣਾ ਹੈ। ਉਹਨੇ ਰਾਖ ਇਸ ਕਰਕੇ ਕਿਹਨੂੰ ਰਾਖ ਚੇਤੇ ਰਹੇ ਤੇ ਉਹ ਸ਼ਬਦ ਖਫਣੀ ਵਰਤਦੇ ਕਿ ਗੱਲ ਵਿਚ ਖਫਣੀ ਪਵਾ ਦਿੱਤੀ। ਅਸੀਂ ਸ਼ਬਦ ਖੱਪਣ ਵਰਤਨੇ ਆ ਤੇ ਖਫਣੀ ਦਾ ਮਤਲਬ ਇਹ ਸੀ ਕਿ ਬੰਦਿਆਂ ਕਿ ਲੋਕਾਂ ਨੇ ਮਰਨ ਤੋਂ ਬਾਅਦ ਤੈਨੂੰ ਕੱਪੜੇ ਪਾਣੇ ਨੇ ਤੇ ਮੈਂ ਜਿਉਂਦੇ ਜੀ ਤੇਰੇ ਤਨ ਤੇ ਕੱਪੜਾ ਪਾ ਕੇ ਦੱਸਣਾ ਚਾਹੁੰਦਾ ਵਾ ਮੌਤ ਨੂੰ ਚੇਤੇ ਰੱਖੀ। ਇੱਕ ਦਿਨ ਖੱਪਣ ਪੈਣਾ ਚਿੰਨ ਸੀ। ਫਿਰ ਉਹਨੇ ਕੀ ਕੀਤਾ, ਖੱਪਰ ਪਕੜਾਏ। ਕਿਉਂ ਖੱਪਰ ਪਕੜਾ ਦਿੱਤਾ? ਰਾਜਿਆਂ ਦੇ ਪੁੱਤਰ ਸਨ, ਨੌਕਰ ਉਹਨਾਂ ਦੀ ਰੋਟੀ ਭੋਜਨ ਤਿਆਰ ਕਰਦੇ ਸਨ ਤੇ ਖੱਪਰ ਪਕੜਾ ਕੇ ਕਿਹਾ ਕਿ ਲੋਕਾਂ ਦੇ ਘਰ ਵਿੱਚੋਂ ਮੰਗ ਕੇ ਖਾਣਾ, ਜੋ ਦੇ ਦੇਣ ਉਹਦੇ ਤੇ ਸਬਰ ਕਰਨਾ। ਇਹਦਾ ਮਤਲਬ ਕਿ ਇਹਨਾਂ ਦਾ ਹੰਕਾਰ ਮਰੇ। ਅੱਜ ਤੱਕ ਇਹਨਾਂ ਨੇ ਹੁਕਮ ਚਲਾਇਆ, ਕਿਸੇ ਦੇ ਦਰ ਤੇ ਖਲੋ ਕੇ ਨਹੀਂ ਦੇਖਿਆ। ਉਹ ਚਿੰਨ੍ਹਾਂ ਦਾ ਕੋਈ ਅਰਥ ਸੀ, ਪਰ ਸਮੇਂ ਨਾਲ ਉਹ ਗਵਾਚ ਗਿਆ। ਇਸੇ ਤਰ੍ਹਾਂ ਅਸੀਂ ਦੇਖਨੇ ਆ ਕਿ ਉਹਨੇ ਗੇਰਵੇ ਰੰਗ ਦੇ ਜੇ ਵਸਤਰ ਪਾਉਂਦੇ ਨੇ, ਭਾਵੇਂ ਕਿਹਾ ਜਾਂਦਾ ਵੀ ਛੇਤੀ ਮੈਲਾ ਨਹੀਂ ਹੁੰਦਾ, ਪਰ ਗੇਰਵਾ ਰੰਗ ਪ੍ਰਤੀਕ ਹੈ ਕਿ ਜਿਸ ਬੰਦੇ ਨੇ ਆਪਣੇ ਤਨ ਤੇ ਗੇਰਵਾ ਰੰਗ ਪਾਇਆ ਇਹਦਾ ਰੰਗ ਅੱਗ ਵਰਗਾ। ਇਸ ਬੰਦੇ ਨੇ ਬ੍ਰਹਮ ਗਿਆਨ ਦੇ ਨਾਲ ਆਪਣੇ ਅੰਦਰ ਦੀ ਅੱਗ ਨਾਲ ਸਾਰੀਆਂ ਵਾਸ਼ਨਾਵਾਂ ਸਾੜ ਕੇ ਰਾਹ ਕਰ ਦਿੱਤੀਆਂ। ਇਸ ਕੋਲ ਗਿਆਨ ਦੀ ਅਗਨੀ ਹੈ, ਪਰ ਜਦੋਂ ਗੁਰਮੁਖੋ ਚਿੰਨ੍ਹ ਜਿਹੜੇ ਨੇ ਉਹ ਮੂਲ ਤੋਂ ਧੁਰੇ ਤੋਂ ਗਵਾਚ ਜਾ ਬੰਦਾ ਤੇ ਫਿਰ ਲੋਕ ਉਹਨਾਂ ਚਿੰਨ੍ਹਾਂ ਦੇ ਉੱਪਰ ਤਰਕ ਕਰਨ ਲੱਗ ਪੈਂਦੇ ਨੇ, ਉਹਨਾਂ ਚਿੰਨ੍ਹਾਂ ਦੇ ਉੱਪਰ ਸ਼ੱਕ ਕਰਨ ਲੱਗ ਪੈਂਦੇ ਨੇ ਤੇ ਕਈ ਵਾਰੀ ਫਿਰ ਜਦੋਂ ਕਰਮ ਕਾਂਡ ਬਣ ਜਾਂਦੇ ਨੇ ਤੇ ਅਵਤਾਰੀ ਪੁਰਸ਼ ਉਹਨਾਂ ਚਿੰਨ੍ਹਾਂ ਨੂੰ ਲੈ ਕੇ ਉਹਨਾਂ ਦੇ ਨਵੇਂ ਅਰਥ ਬਣਾ ਦਿੰਦੇ। ਜੋ ਬਾਬਾ ਜੀ ਨੇ ਅੱਜ ਕਹਿ ਉਹਨਾਂ ਨੇ ਜੋ ਅਰਥ ਦਿੱਤੇ, ਕੱਲ ਵੀ ਪ੍ਰਮਾਣ ਬਾਬਾ ਸਾਹਿਬ ਦਾ ਦਿੱਤਾ ਸੀ ਫਰੀਦ ਜੀ ਦਾ, ਹੁਣ ਇਸਲਾਮ ਵਿੱਚ ਮੋਢੇ ਤੇ ਮੁਸੱਲਾ ਰੱਖਣਾ, ਗੱਲ ਵਿੱਚ ਸੂ ਪਾਉਣਾ ਜਾਂ ਉਜੂ ਕਰਨਾ, ਇਹ ਉਹਨਾਂ ਦੇ ਧਰਮ ਦੇ ਬਾਹਰਮੁਖੀ ਚਿੰਨ੍ਹ ਸ਼ਬਦ ਵਰਤ ਲਈ। ਪਰ ਜਿਸ ਵੇਲੇ ਇੱਕ ਮੁਸੱਲਾ ਵਿਛਾ ਕੇ ਨਮਾਜ਼ ਪੜ੍ਹਨ ਵਾਲਾ ਆਦਮੀ ਅੰਦਰੋਂ ਅੱਤ ਦਾ ਕਪਟੀ, ਅੰਦਰੋਂ ਅੱਤ ਦਾ ਕੈਂਚੀਆਂ ਚਲਾਉਣ ਵਾਲਾ, ਲੋਕਾਂ ਦੀਆਂ ਜੜ੍ਹਾਂ ਵੱਢਣ ਵਾਲਾ ਕਿਤੇ ਉਸ ਦਰਵੇਸ਼ ਦੇ ਸਾਹਮਣੇ ਆਇਆ ਤੇ ਉਹਨੇ ਸ਼ਬਦ ਕਹਿਣ ਲੱਗੇ, ਬਾਹਰੋਂ ਤੂੰ ਕੱਪੜੇ ਪਾਈ ਬੈਠਾ ਸੂਬ, ਆਪਣੇ ਗੱਲ ਵਿੱਚ ਮੋਢੇ ਤੇਰੇ ਤੇ ਮੁਸੱਲਾ, ਕੀ ਕਰਨਗੇ ਤੇਰੇ ਬਾਹਰ ਦੇ ਚਿੰਨ੍ਹ, ਅੰਦਰ ਝਾਤੀ ਮਾਰ ਕੇ ਦੇਖ, ਅੰਦਰ ਤੇਰੇ ਹਨੇਰਾ। ਆਈ ਗੱਲ ਬਾਬਾ ਜੀ ਨੇ ਕਹੀ, ਮਨ ਅੰਧਾ ਨਾਉ ਸੁਜਾਨ, ਜੋ ਅਖੀਰ ਤੇ ਆਉਣਾ। ਤੇ ਬਾਬਾ ਫਰੀਦ ਸਾਹਿਬ ਨੇ ਕਿਹਾ, ਕਹਿਣ ਲੱਗੇ, ਕੰਨ ਮੁਸੱਲਾ ਸੂਫ ਗੱਲ, ਕਿ ਕੰਨ ਮੁਸੱਲਾ ਮੋਢੇ ਦੇ ਉੱਪਰ ਮੁਸੱਲਾ ਰੱਖੇ, ਗੱਲ ਦੇ ਵਿੱਚ ਸੂਪ ਪਾਇਆ, ਉਹਨਾਂ ਨੇ ਸੂਫੀਆਂ ਵਾਲਾ ਚੋਲਾ ਪਾ ਲਿਆ, ਦਿਲ ਕਾਤੀ, ਦਿਲ ਦੇ ਵਿੱਚ ਕੈਂਚੀਆਂ ਨੇ ਕਪਟ ਕਹਿ, ਤੇ ਪਿਆਰਿਓ ਉਹ ਮੁਸੱਲਾ, ਉਹ ਸੂਪ ਤੇ ਉਹ ਨਮਾਜ਼ ਦੇ ਸ਼ਬਦ ਕੀ ਅਰਥ ਰੱਖਣਗੇ ਜੇ ਅੰਦਰ ਦਾ ਕਪਟ ਬੰਦੇ ਦਾ ਨਹੀਂ ਗਿਆ। ਗੁਰੂ ਸਾਹਿਬ ਦੀ ਬਾਣੀ ਵਿੱਚੋਂ ਵੀ ਇੱਕ ਦੋ ਮੈਂ ਪ੍ਰਮਾਣ ਅਰਜ਼ ਕਰਨਾ ਕਿ ਕੰਨ ਮੁਸੱਲਾ ਸੂਫ ਗੱਲ, ਦਿਲ ਕਾਤੀ ਗੁੜਵਾਤ, ਬਾਹਰ ਦੀਸੈ ਚਾਨਣਾ ਦਿਲ ਅੰਧਿਆਰੀ। ਰਾਤ ਬਾਹਰ ਚਿੰਨ੍ਹਾਂ ਦਾ ਚਾਨਣੇ, ਪਰ ਅੰਦਰ ਤਾਂ ਹਨੇਰੀ ਰਾਤ ਹੈ, ਅੰਦਰ ਪ੍ਰਗਾਸ਼ ਨਹੀਂ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ। ਅੱਜ ਹਜ਼ੂਰ ਨੂੰ ਜਦੋਂ ਜਨੇਊ ਪਾਉਣ ਲੱਗੇ ਤੇ ਸਤਿਗੁਰੂ ਨੇ ਕਿਹਾ, ਉਹ ਜਨੇਊ ਪਾ ਜਿਹੜਾ ਜੀ ਦੇ ਨਾਲ ਨਿਭੇ, ਸਾਡੀ ਜਿੰਦ ਦੇ ਨਾਲ ਤੁਰੇ, ਕਿਉਂਕਿ ਅਸੀਂ ਧਰਮ ਕਮਾਨੇ ਆ ਆਪਣੀ ਜਿੰਦ ਵਾਸਤੇ। ਮੇਰੀ ਫਿਰ ਬੇਨਤੀ ਸਮਝਿਓ, ਜੇ ਬੰਦਾ ਬਾਹਰਮੁਖੀ ਕੇਵਲ ਕਹੀ ਜਾਏ ਤੇ ਹੁਣ ਆਪਾਂ ਵੀ ਜੇ ਕਕਾਰ ਪਾਏ ਨੇ, ਮੈਂ ਸ਼ਬਦ ਵਰਤਾਂਗਾ ਅੱਗੇ, ਕੇਸ ਵੀ ਮੈਂ ਰੱਖੇ ਨੇ, ਤੇ ਜੇ ਮੈਂ ਕਕਾਰ ਕੇਵਲ ਇਸ ਕਰਕੇ ਪਾਏ ਨੇ ਲੋਕਾਂ ਵਿੱਚ ਪ੍ਰਤਿਸ਼ਠਿਤ ਆਦਮੀ ਬਣਾ, ਲੋਕ ਮੇਰੇ ਬਾਰੇ ਚੰਗੀ ਤਰ੍ਹਾਂ ਜਾਣਨ, ਜੇ ਮੈਂ ਇਸ ਕਰਕੇ ਕਕਾਰ ਆਪਣੇ ਤਨ ਦੇ ਉੱਪਰ ਪਹਿਰੇ ਨੇ ਕਿ ਮੈਨੂੰ ਇੱਥੇ ਸਿੱਖਾਂ ਵਿੱਚ ਅਗਵਾਈ ਕਰਨ ਦਾ, ਆਗੂ ਬਣਨ ਦਾ ਮੌਕਾ ਮਿਲ ਜਾਏ, ਤੇ ਖਿਮਾ ਕਰਿਓ, ਉਹ ਕਕਾਰ ਮੇਰੇ ਅੰਦਰ ਧਰਮ ਕਮਾਉਣ ਦਾ ਸਾਧਨ ਨਹੀਂ, ਉਹ ਕਕਾਰ ਤਾਂ ਕੇਵਲ ਵਿਖਾਵੇ ਲਈ ਤੇ ਸੰਸਾਰ ਦੇ ਲੋਕਾਂ ਨੂੰ ਪ੍ਰਸੰਨ ਕਰਨ ਵਾਸਤੇ। सतगुरु जी ने अमृत बाणी दे विच ए बख्शिश कीती है। मैं फिर उस प्रकरण वल आवां कि तन गुरु नानक साहब ने कहा आत्मा दा जिंद दा जनेऊ, ते बाणी सारी ने कहा कि परमात्मा अंदर नूं जानदा है, सब की जान है, आत्म की रहत। गुरु जी ने कहा सुनिया मनिया मन कीता पाओ अंतरगत तीर्थ मन लाओ, अंदर दी रहत। सत तां पर जानिए जां आत्म तीर्थ करै निवास, सत गुरु नूं पुछ कै बह रह करै निवास। कहन लगे आत्मा दे तीर्थ ते जिहड़ा निवास करदा सच तक ओ ही पहुंचेगा। हुण आप जी ए ना कहो वी कल्ली गल अंदर दी करी गए बाहर दी नहीं, क्योंकि जिन्नी देर तक साडे अंदर नहीं कृपा वरत दी गुरमुखो बाहर दे पखंड बन जांदे ने। यही कारण कि जदों किसी बंदे दा अंदर खिलिया हुंदा है, बाहरों पोशाक सोहनी पांदा है, ते एक गुनाह करदा है, ते कई बार उस पोशाक नूं पाण वाले लोग उन्हां सारिआं नूं शक दी निगाह नाल देखिया जांदा। सतगुरु ने बाणी विच इही प्रमाण दित्ते सन, कहन लगे कि जदों कोई कथा करे, विचार करे, कीर्तन करे, बस इउं कह लो कि जे किसे दे अंदर धर्म दे कोई गुण देखने ने ना, उहदे बाहर दी पोशाक, उहदे बाहर दे कपड़े, उहदे बाहर दे वस्त्रां वल मत पहो। जे उहदे कोल बैठ के परमात्मा दी याद आउंदी ए ते सच जाणो उहदे अंदर धर्म दा किणका है। बस सब तो वड्डी निशानी ए जे उहदे कोल बैठिआं उहदे बोल सुणिआं अंदर नूं टिका मिलदा है, ते समझो उहदे बोलां विच जे टिका है ते उस बंदे दे अंदर किते ना किते इह बीज पिआ है जिहड़ा आत्मक जीवन नूं कमाण वाला है। ते जिस दे कोल बैठिआं गल्लां जितनियां मर्जी करे टिका शांति ते अंदर नूं सकून नहीं। खिमा करिओ कोई भी होवे, पंडित होवे, काजी होवे, भाई होवे, कथा वाचक होवे, बस एडा वड्डा मियार जे मापदंड है जे कोल बह के ठंड नहीं पैंदी ते दा मतलब अंदर वो जे टिकिया नहीं। सतगुरु ने बाणी च प्रमाण दिते ते फरमाया पहलो दे जड़ अंदर जमै तां ऊपर होवे छां। रुख पहला छां पैदा करदा के पहला जड़ दा विकास करदा। बस आज ता धर्म दी दुनिया विच समझण दी गल है। अज असी सारे लोग जोर पाई जाने आ कि बाहर मुखी गल सारे करने आ, पतत पुणे दी गल आउंदी है करनी चाहीदी है कि साडी वखरी एक पहचान है। गुरु ने धर्मात्मा वाला रब वर्गा स्वरूप दिता। ओ भाई सिखो पतत पुणे दी गल इस तो अगे थोड़ी जी तुरीए। लोग केवल चेहरे करके पतत नहीं, लोग मन करके भी पतत ने, ते खिमा करियो लोग विचारां करके भी पतत ने। विचार भी अत दे निगरे नीवे ने, ते यही कारण हजूर ने बाणी विच ए बचन किया। कहन लगे रुख पहला जड़ पैदा करदा के पहला पत्ते फुल ते फल पैदा करदा। तुसी स्याणे बैठे हो, धरती दे किसे हिस्से विच भी बनस्पति नूं तुसी जाके देखो, याद रखियो पहला जड़ जन्म लेगी, पत्ते फुल ते फल तने बाद विच पैदा होणगे। कदी नहीं देखांगे कि पत्ते ते फल पहला आ गए, जड़ ने विकास बाद विच करना। पर जड़ दिसदी नहीं, नजर नहीं आउंदी। बाबे नानक दे बचन ने जिहड़ा मैं प्रमाण लिया, जड़ कदी नहीं दिसी, पर जड़ दी खोंद दा पता रुख दी छां तों, रुख दे फुल्लां तों, ते रुख दे पत्तियां तों, रुख दे तने ते टाणियां तों पता लगदा है। आत्म की रहत साडी जड़ है। ओ भाई सजणो, जिन्नी देर तक साडे आत्मक जीवन की जड़ का विकास नहीं हुंदा, उन्नी देर तक साडे बाहर का जीवन किसी नूं प्रभावित नहीं कर सके। हजूर दे कोल जितने पंडित आए सब ने जनेऊ पाए ने, तेरे तेरे धागे उन्होंने पाए ने, मंत्र वह पढ़ते ने, पर गुरु जी ने कहा नहीं, पहलों दे जड़ अंदर जमे, अंदर जमे, अपने अंदर धर्म कमा। ते जदों देखिया कोई भावे बाणी भी पढ़ता है पर अंदरों धर्म नहीं कमांदा, उन्हूं गुरु ने बाणी विच कह दिता। कह लगे जियो मैले बाहरों निर्मल, बाहरों निर्मल, जियो ता मैले
ਤਿਨੀ ਜਨਮ ਜੂਐ ਹਾਰਿਆ ਵਾਲੀ ਗੱਲ ਕਹਿ ਦਿੱਤੀ। ਗੁਰੂ ਨੇ ਕਿਹਾ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ। ਇਹਦੇ ਭਾਵ ਕੀ ਹੈ? ਗੁਰੂ ਰਾਮਦਾਸ ਦੇ ਬਚਨ ਨੇ ਅੰਤਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਅੰਦਰ ਦਾ ਕਪਟ ਛੱਡ ਜੋ ਜੇ ਕਮਾਈ ਕਰਨੀ ਜੇ ਤਾਂ। ਜੇ ਅੰਦਰ ਕਪਟ ਰੱਖ ਕੇ ਮੈਂ ਬਾਹਰ ਦੀ ਘਾਲਣਾ ਘਾਲ ਲਿਆ, ਅੰਦਰ ਕਪਟ ਚੁਕਾਵੋ ਮੇਰੇ ਗੁਰਸਿੱਖੋ, ਨਿਕਪਟ ਕਮਾਵੋ ਹਰ ਕੀ ਖਲ ਘਾਲ, ਨਿਖਾਲ ਨਿਖਾਲ ਨਿਖਾਲ। ਹਜ਼ੂਰ ਗੁਰੂ ਨਾਨਕ ਸਾਹਿਬ ਜੀ ਨੇ ਦੇਖੋ ਇੱਕ ਬੜੀ ਵੱਡੀ ਸਾਨੂੰ ਆਪਣੇ ਅੰਦਰੋਂ ਰਹਿਮਤ ਦਿੱਤੀ, ਜਿੱਥੇ ਕੇਵਲ ਬਾਹਰ ਦੀਆਂ ਚਿੰਨ ਰਹਿ ਜਾਣ, ਅੰਦਰੋਂ ਧਰਮ ਗਵਾਚ ਜਾਏ, ਭਾਵੇਂ ਉਹ ਕਕਾਰ ਹੋਣ ਤੇ ਭਾਵੇਂ ਜਨੇਊ ਹੋਣ, ਇਹਨੂੰ ਬਰਦਾਸ਼ਤ ਕਰੀਏ। ਲੋਕ ਉਹਨਾਂ ਚਿੰਨਾਂ ਉੱਤੇ ਉਂਗਲਾਂ ਉਠਾਉਂਦੇ ਨੇ ਕਿਉਂਕਿ ਅੰਦਰੋਂ ਧਰਮ ਜੇ ਗਵਾਚ ਜਾਏ ਤਾਂ ਜਿਹੜੀ ਸ਼ੁਰੂਆਤ ਹੈ ਉਹਦਾ ਕੋਈ ਭਾਵ ਹੈ। ਸਤਿਗੁਰੂ ਨੇ ਜਦੋਂ ਸ਼ਬਦ ਕਹੇ ਤੇ ਆਓ ਅਸੀਂ ਉਸ ਪ੍ਰਕਰਨ ਵੱਲ, ਉਹਨੇ ਕਿਹਾ ਮੇਰੇ ਕੋਲ ਜਨੇਊ ਮੈਂ ਪਿੰਡੇ ਤੇ ਪਾਉਣਾ ਵਾਂ। ਗੁਰੂ ਜੀ ਨੇ ਕਿਹਾ ਚਲੋ ਜੇ ਪਿੰਡੇ ਤੇ ਪਾਉਂਦੇ ਹੋ ਮੈਂ ਇਹ ਵੀ ਸਵੀਕਾਰ ਕਰਨਾ। ਧਿਆਨ ਦੇ ਦੋ ਪੱਖ ਨੇ ਜਿਹੜੇ ਸ਼ਲੋਕ ਨੇ ਦੋ ਤਿੰਨ। ਕਹਿਣ ਲੱਗੇ ਜੇ ਪਿੰਡੇ ਤੇ ਪਾਉਂਦੇ ਹੋ ਪੰਡਿਤ ਜੀ ਮੈਨੂੰ ਇਹ ਵੀ ਪ੍ਰਵਾਨ। ਪਰ ਪੰਡਿਤ ਹਰਦਿਆਲ ਅੰਦਰੋਂ ਖੁਸ਼ ਸੀ ਅਸਲੀਅਤ ਜੇ, ਉਹਨੇ ਗੁੱਸਾ ਨਹੀਂ ਕੀਤਾ। ਉਹਨੂੰ ਪਤਾ ਅੱਜ ਮੇਰੇ ਪਾਰ ਉਤਾਰੇ ਵਾਸਤੇ ਮੇਰਾ ਬਾਲਾ ਪ੍ਰੀਤਮ ਮੇਰਾ ਸਤਿਗੁਰੂ ਇਹ ਚੋਜ ਵਰਤਾ ਕੇ ਮੇਰੇ ਜੀਵਨ ਨੂੰ ਘੜਨਾ ਚਾਹੁੰਦਾ। ਕਹਿਣ ਲੱਗੇ ਮੰਨ ਲਿਆ ਜੈ ਤੁਸੀਂ ਪਿੰਡੇ ਤੇ ਧਾਗਾ ਪਾਉਂਦੇ ਹੋ। ਪ੍ਰੋਤ ਜੀ ਨੇ ਕਿਹਾ ਹਾਂ। ਕਹਿਣ ਲੱਗੇ ਮੈਂ ਤੈਨੂੰ ਜੀ ਦਾ ਜਨੇਊ ਬਾਅਦ ਵਿੱਚ ਦੱਸਣਾ, ਪਹਿਲਾਂ ਆਪਾਂ ਪਿੰਡੇ ਦੀ ਗੱਲ ਕਰ ਲਈਏ। ਕਹਿਣ ਲੱਗੇ ਮੇਰੀਆਂ ਅੱਖਾਂ ਵਿੱਚ ਅੱਖਾਂ ਮਿਲਾਓ, ਆਪਣੀਆਂ ਅੱਖਾਂ ਤੋਂ ਪੁੱਛੋ ਕਿ ਕੀ ਇਹਨਾਂ ਅੱਖਾਂ ਉੱਤੇ ਧਾਗਾ ਪਾਇਆ। ਦੱਸੋ ਤੁਸੀਂ ਇਹ ਪਿੰਡਾ ਹੈ ਇਹ ਸਰੀਰ ਹੈ, ਦੋ ਤਰ੍ਹਾਂ ਦੀ ਗੱਲ ਕੀਤੀ ਕਿ ਤੇਰੀਆਂ ਤੁਹਾਡੀਆਂ ਅੱਖਾਂ ਉੱਤੇ ਧਾਗਾ ਹੈ। ਕਹਿਣ ਲੱਗੇ ਅੱਖਾਂ ਉੱਤੇ ਧਾਗਾ? ਕਹਿੰਦੇ ਨੇ ਚਿੰਨ ਦਾ ਅਰਥ ਹੈ ਬੰਦੇ ਨੂੰ ਮਰਿਆਦਾ ਵਿੱਚ ਤੋਰਨਾ, ਤੇ ਜੇ ਤੁਹਾਡੀਆਂ ਅੱਖਾਂ ਵੀ ਕੇਵਲ ਅਜੇ ਤੱਕ ਪਰ ਤਿਰੇ ਹੈ ਤੇ ਪਰ ਧਨ ਵਿੱਚ ਪਰਿਵਰਤ ਨੇ, ਤੇ ਆਪਣੇ ਅੰਦਰ ਨੂੰ ਪੁੱਛ ਕੇ ਵੇਖੋ ਤੁਸੀਂ ਤਾਂ ਪਿੰਡੇ ਦੇ ਅੰਗਾਂ ਉੱਤੇ ਵੀ ਜਨੇਊ ਨਹੀਂ ਪਾਏ, ਅੱਖਾਂ ਤੇ ਜਨੇਊ ਨਹੀਂ। ਦੂਸਰੀ ਗੱਲ ਕਹਿੰਦੇ ਨੇ ਆਪਣੀ ਜੀਭ ਵੱਲ ਝਾਤੀ ਮਾਰੋ ਕਿ ਜੀਭ ਉੱਤੇ ਜਨੇਊ ਪਾਇਆ। ਇਹੀ ਕਾਰਨ ਮੈਂ ਕਈ ਵਾਰੀ ਸੋਚਣਾ, ਮੈਂ ਨਾਲ ਨਾਲ ਸਿੱਖੀ ਦੀ ਗੱਲ ਕਰਦਿਆਂ ਵੀ ਮੇਰੇ ਗੁਰੂ ਨੇ ਮੁੱਖ ਚ ਅੰਮ੍ਰਿਤ ਪਾਇਆ, ਨੇਤਰਾਂ ਚ ਅੰਮ੍ਰਿਤ ਪਾਇਆ, ਸੀਸ ਚ ਅੰਮ੍ਰਿਤ ਪਾਇਆ। ਇਹਦਾ ਮਤਲਬ ਸੀ ਕਿ ਜਿਸ ਪਾਣੀ ਉੱਤੇ ਬਾਣੀ ਪੜ ਕੇ ਇੱਕ ਪਾਣੀ ਅੰਮ੍ਰਿਤ ਬਣ ਗਿਆ, ਤੇਰੇ ਮੁੱਖ ਵਿੱਚ ਇਸ ਕਰਕੇ ਅੰਮ੍ਰਿਤ ਪਾਇਆ ਤੇਰੇ ਮੂੰਹ ਵਿੱਚੋਂ ਅੰਮ੍ਰਿਤ ਬਾਣੀ ਦਾ ਪ੍ਰਕਾਸ਼ ਹੋਵੇ। ਜੇ ਨਹੀਂ ਤੇ ਫਿਰ ਬਾਬਾ ਸਾਨੂੰ ਵੀ ਅੱਜ ਪੁੱਛੇਗਾ, ਭਾਈ ਸਿੱਖੋ ਆਪਾਂ ਨੂੰ ਤਾਂ ਜ਼ਰੂਰ ਪੁੱਛੇਗਾ, ਮੈਂ ਆਪਣੀ ਗੱਲ ਕਰਾਂਗਾ ਕਿ ਜਿਸ ਮੂੰਹ ਵਿੱਚ ਪੰਜ ਚੁਲੇ ਅੰਮ੍ਰਿਤ ਦੇ ਗਏ ਸਨ ਉਹਦੇ ਵਿੱਚ ਅੰਮ੍ਰਿਤ ਬਾਣੀ ਟਿੱਕੀ ਹੈ। ਤੇਰੀਆਂ ਅੱਖਾਂ ਚ ਅੰਮ੍ਰਿਤ ਦੇ ਛੱਟੇ ਮਾਰੇ ਸਨ, ਮੈਨੂੰ ਦੱਸ ਤੇਰੀਆਂ ਅੱਖਾਂ ਵਿੱਚੋਂ ਅੰਮ੍ਰਿਤ ਭਿੰਨੇ ਲੋਇਨ ਹੋਏ, ਅੰਮ੍ਰਿਤ ਝਰਿਆ, ਤੇਰੇ ਸੀਸ ਵਿੱਚ ਅੰਮ੍ਰਿਤ ਦੇ ਬੂੰਦਾਂ ਪਾਈਆਂ ਸਨ, ਕੀ ਤੇਰੇ ਅੰਦਰ ਅਮਿਓ ਝਰਨੇ ਚੱਲੇ ਨੇ? ਧੰਨ ਗੁਰੂ ਨਾਨਕ ਸਾਹਿਬ ਦੇ ਬਚਨ। ਕਹਿਣ ਲੱਗੇ ਜੀਵ ਮੈਨੂੰ ਦਿਖਾਓ, ਜੀਵ ਇੱਕ ਅੰਗ ਹੈ, ਕੀ ਜੀਵ ਤੇ ਜਨੇਊ ਪਾਇਆ? ਕਹਿਣ ਲੱਗਾ ਮਹਾਰਾਜ ਉਹਦੇ ਹੱਥ ਜੁੜ ਗਏ ਨਾਲ, ਜੀਵ ਤੇ ਜਨੇਊ। ਅਸੀਂ ਲਘੂ ਸ਼ੰਕਾ ਕਰਨ ਵੇਲੇ ਜਾਂ ਬਾਹਰ ਸਰੀਰ ਕਿਰਿਆ ਸੋਧਣ ਵੇਲੇ ਆਪਣੇ ਕੰਨ ਦੇ ਦੁਆਲੇ ਤੇਰਾ ਜਨੇਊ ਵਲੇਟ ਲੈਂਦੇ ਹਾਂ ਕਿ ਇਹ ਅਪਵਿੱਤਰ ਨਾ ਹੋਵੇ, ਪਰ ਜੀਵ ਤੇ ਜਨੇਊ ਤਾਂ ਪਾਏ ਨਹੀਂ। ਖਜ਼ੂਰ ਨੇ ਕਿਹਾ ਆਪਣੀ ਜੀਭ ਨੂੰ ਧਾਗੇ ਨਾਲ ਬੰਨ, ਜਿਹੜੀ ਚੁਗਲੀ ਨਿੰਦਿਆ ਕਰਦੀ ਹੈ ਤੇ ਕਬੋਲ ਬੋਲਦੀ ਪਈ ਹੈ। ਦੇਖੋ ਅਰਥ ਕੀਤੇ ਬਾਬਾ ਜੀ, ਉਮਰ ਕਿੰਨੀ? 9 ਸਾਲ ਦੀ। ਹਜ਼ੂਰ ਨੇ ਕਿਹਾ ਕੰਨ ਤੇ 13 ਧਾਗਾ ਪੰਨ ਹੈ। ਤੇ ਕਈ ਵਾਰੀ ਤੁਸੀਂ ਦੇਖੋਗੇ ਜਨੇਊ ਪਾਉਣ ਵਾਲੇ ਵੀਰ ਕਦੀ ਉਹ ਸਰੀਰ ਕਿਰਿਆ ਸੋਧਦੇ ਹੋਣ ਆਪਣੇ ਕੰਨ ਤੇ ਧਾਗਾ ਵਾਲ ਲੈਂਦੇ। ਕਹਿਣ ਲੱਗੇ ਕੰਨ ਦੇ ਉੱਤੇ ਨਾ ਧਾਗਾ ਵਾਲ, ਕੰਨ ਦੇ ਵਿੱਚ ਧਾਗਾ ਪਾਏ, ਵਿੱਚ ਧਾਗਾ। ਕਹਿਣ ਲੱਗੇ ਗੰਧਨ ਵੈਣ ਤੇ ਦੁਨੀਆਂ ਦੇ ਫਿੱਕੇ ਬੋਲ ਸੁਣਨਾ, ਕਦੀ ਕੰਨਾਂ ਨਾਲ ਪਰਮਾਤਮਾ ਦਾ ਨਾਮ ਬਾਣੀ ਸੁਣੀ? ਆ ਤੇਰੇ ਹੱਥ ਬਾਹਰ ਮੁਖੀ ਨੇ ਪਿੰਡਾ ਹੈ,
ਇਹਨਾਂ ਖੱਤਾਂ ਉੱਤੇ ਧਾਗਾ ਪਾਈ। ਜਿਹੜੇ ਖੱਤ ਪਰਾਇਆ ਹੱਕ ਖੁੰਦੇ ਨੇ ਇਹਨਾਂ ਤੂੰ ਧਾਗੇ ਨਾਲ ਬੰਨ, ਉਹ ਆਪਣੇ ਪੈਰਾਂ ਨੂੰ ਧਾਗੇ ਨਾਲ ਬੰਨ ਜਿਹੜੇ ਪੈਰ ਬੁਰੇ ਰਸਤੇ ਤੇ ਚੱਲਦੇ ਨੇ। ਜੇ ਨਹੀਂ ਬੰਨਿਆ ਤੇ ਪੰਡਿਤ ਜੀ ਗੁੱਸਾ ਨਾ ਕਰਿਓ, ਮੇਰੇ ਮੁਤਾਬਕ ਤੁਸੀਂ ਖੁਦ ਵੀ ਅਜੇ ਵਿਤਕੇ ਗੁਰਮੁਖੀ ਨੂੰ ਸਮਝੋ। ਮੈਂ ਕਈ ਵਾਰੀ ਸੋਚਣਾ ਜਦੋਂ ਸ਼ਬਦ ਪੜਿਆ, ਮੈਂ ਕਿਹਾ ਮਨਾ ਕਥਾ ਵਾਚ ਕੇ ਜਾ ਕੇ ਸੁਣਾਣਾ ਹੀ, ਪਰ ਬਾਬੇ ਨੇ ਤੇਰੀ ਕਥਾ ਵੇਖ ਕੇ ਤੇਰੇ ਤੇ ਵੀ ਹੱਸਣਾ ਹੈ, ਵਿਤਕਿਆ ਤੂੰ ਕਿਹੜੇ ਅੰਦਰ ਦੇ ਧਾਗੇ ਪਾ ਲੈ। ਇਹ ਨਿਮਰਤਾ ਦਾ ਸੂਚਕ ਨਹੀਂ, ਕੇਵਲ ਸਮਝੋ ਸੱਚ ਕੈਸੀ ਮੰਨੀਏ। ਜਿਤਨੇ ਵੱਡੇ ਸ਼ਬਦ ਮੇਰੇ ਬਾਬੇ ਨਾਨਕ ਨੇ ਕਹੇ, ਉਹਦੀ ਔਲਾਦ ਵਿੱਚੋਂ ਕਿਸੇ ਟਾਵੇਂ ਟਾਵੇਂ ਨੇ ਕਮਾਏ। ਗੁਰੂ ਜੀ ਨੇ ਕਿਹਾ ਤਗ ਨਾ ਇੰਦਰੀ ਤਗ ਨਾ ਨਾਰੀ, ਆਪਣੀ ਇੰਦਰੀ ਤੇ ਧਾਗਾ ਨਹੀਂ ਪਾਇਆ। ਹੁਣ ਜੇ ਇਹਦਾ ਵਿਸਤਾਰ ਕਰਨਾ ਹੋਵੇ ਤੇ ਮੇਰਾ ਖਿਆਲ ਹੈ ਆਪਾਂ ਲੋਕਾਂ ਨੇ ਸੁਣ ਵੀ ਨਹੀਂ ਸਕਣਾ, ਕਹਿਣਾ ਭਾਈ ਸਾਹਿਬ ਪਤਾ ਨਹੀਂ ਕਿਹੋ ਜੀ ਕਥਾ ਕਰਨ ਲੱਗ ਪਿਆ ਅੱਜ। ਤੈਨੂੰ ਮੰਨੀਏ ਜੇ ਪਰਮਾਰਥ ਕਮਾਣਾ ਹੈ, ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਦੁਨੀਆਦਾਰੀ ਕਮਾਣੀ ਹੈ ਤੇ ਜ਼ਰੂਰ ਤੂੰ ਸ਼ਬਦਾਂ ਦੇ ਪਰਦੇ ਥੱਲੇ ਜੀ। ਜੇ ਰੱਬ ਨੂੰ ਕਮਾਣਾ ਚਾਹੁੰਦੇ ਤੇ ਪਹਿਲਾਂ ਇੰਦਰੀਆਂ ਤੇ ਧਾਗਾ ਪਾਓ ਜਿਨਨੇ ਤੇਰੇ ਅੰਦਰ ਅੱਗ ਮਚਾਈ ਹੋਈ ਹੈ। ਇੰਦਰੀਆਂ ਦਾ ਅਰਥ ਅੱਗੇ ਹੋਵੇਗਾ ਅੱਖਾਂ ਕਾਨੇ ਇੰਦਰੀਆਂ ਨੇ, ਤਗ ਨਾ ਇੰਦਰੀ। ਤੇ ਬਾਬੇ ਨੇ ਬਾਬੇ ਫਰੀਦ ਨੇ ਤੇਰੀ ਸ਼ਬਦ ਵਰਤੇ ਕਿ ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੂੰਜੜੀਆਂ ਮਨੋ ਮਚੰਦੜੀਆਂ, ਜਿਨ੍ਹਾਂ ਨੇ ਤੇਰੇ ਅੰਦਰ ਅੱਗ ਮਚਾਈ ਇਹਨਾਂ ਨੂੰ ਰੋਕ। ਮੇਰੇ ਬਾਬੇ ਨਾਨਕ ਨੇ ਕਿਹਾ ਪੰਡਿਤ ਜੀ ਗੱਲ ਧਾਗੇ ਦੀ ਤੇ ਰੋਕਣ ਦੀ ਇੱਕੋ ਹੈ, ਆਪਣੀਆਂ ਇੰਦਰੀਆਂ ਤੇ ਧਾਗਾ ਪਾ। ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਫੋ ਥੁੱਕ ਪਵੇ ਨਿਤ ਦਾੜੀ। ਨਾਰੀ ਦਾ ਅਖਰੀ ਅਰਥ ਕਈਆਂ ਨੇ ਨਾੜੀਆਂ ਕੀਤਾ, ਇੱਕ ਸੱਜਣ ਨੇ ਨਾਰੀ ਦਾ ਅਰਥ ਇਸਤਰੀ ਵੀ ਕੀਤਾ ਹੈ, ਤੇ ਹਾਲਾਂਕਿ ਇਸਤਰੀ ਨੂੰ ਜਨੇਊ ਨਹੀਂ ਪਾਇਆ ਜਾਂਦਾ। ਇਹ ਤੁਸੀਂ ਸਾਰੇ ਜਾਣਦੇ ਹੋ, ਇਸਤਰੀ ਤੇ ਸ਼ੂਦਰ ਨੂੰ ਜਨੇਊ ਨਹੀਂ ਪਾਇਆ ਜਾਂਦਾ। ਖਰ ਤਗ ਨਾ ਇੰਦਰੀ ਤਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ। ਤੇਰੀਆਂ ਇੰਦਰੀਆਂ ਆਪ ਉਦਰੀਆਂ, ਤੇਰੀ ਬੇਇੱਜ਼ਤੀ ਕਰਾਉਂਦੀਆਂ ਨੇ, ਇਹਨਾਂ ਤੇ ਧਾਗਾ ਪਾ। ਭਲਕੇ ਥੁੱਕ ਪਵੇ ਨੀ ਦਾੜੀ, ਤਗ ਨਾ ਪੈਰੀ ਤਗ ਨਾ ਹੱਥੀ, ਤਗ ਨਾ ਜੇਬਾਂ ਤਗ ਨਾ ਅੱਖੀ। ਕਈ ਵਾਰੀ ਸੋਚਣਾ ਸਤਿਗੁਰੂ ਦੇ ਕੋਈ ਵੀ ਬਚਨ ਪੜ੍ਹ ਲਓ। ਅੱਜ ਧਾਗੇ ਦੀ ਗੱਲ ਚੱਲੀ ਨਾ, ਤੇ ਗੁਰੂ ਜੀ ਨੇ ਅੱਖਾਂ ਦੀ ਕੰਨਾਂ ਦੀ ਜੀਭ ਦੀ ਗੱਲ ਕੀਤੀ। ਇਹਦਾ ਮਤਲਬ ਅਸੀਂ ਇਸ ਬਚਨ ਨੂੰ ਕਮਾਉਣਾ, ਇਸ ਸਾਖੀ ਨੂੰ ਪੰਡਿਤ ਹਰਦਿਆਲ ਨਾਲ ਵਾਪਰ ਰਿਹਾ ਨਾ, ਸਮਝੋ। ਇਉਂ ਸਮਝੋ ਮੇਰਾ ਗੁਰੂ ਨਾਨਕ ਸਾਹਿਬ ਸਾਨੂੰ ਕਹਿ ਰਿਹਾ, ਸਿੱਖੋ ਜੇ ਕਿਸੇ ਮੰਜ਼ਿਲ ਤੇ ਪਹੁੰਚਣਾ ਜੇ ਤੇ ਆਹ ਗੱਲ ਮੇਰੀ ਸੁਣ ਲਓ। ਧਾਗੇ ਦੀ ਗੱਲ ਕੀਤੀ, ਗੱਲ ਅੱਖਾਂ ਦੀ ਆ ਗਈ, ਜਨੇਊ ਦੀ ਗੱਲ ਕੀਤੀ, ਗੱਲ ਕੰਨਾਂ ਦੀ ਆ ਗਈ, ਤੇ ਜਦੋਂ ਸੂਤਕ ਦੀ ਗੱਲ ਚੱਲੀ ਉਦੋਂ ਗੁਰੂ ਨੇ ਕਿਹਾ ਕਿ ਅੱਖੀ ਸੂਤਕ ਵੇਖਣਾ ਪਰ ਤਿਰਿਆ ਪਰ ਤਨ ਰੂਪ। ਅਸੀਂ ਸਾਰੇ ਸ਼ਬਦ ਪੜ੍ਹਨੇ, ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਰ ਤਿਰਿਆ ਪਰ ਤਨ ਰੂਪ, ਕੰਨੀ ਸੂਤਕ ਕੰਨ ਪਾਏ ਲਾਇਤ ਬਾਰੀ ਖਾਏ। ਉਹ ਸਾਰੇ ਫਿਰ ਇੰਦਰੀਆਂ ਦੀ ਗੱਲ ਕੀਤੀ, ਸੂਤਕ ਵਿੱਚ ਵੀ ਗੱਲ ਅੱਖਾਂ ਦੀ ਕੰਨ ਦੀ ਤੇ ਜੀਭ ਦੀ, ਤੇ ਜਨੇਊ ਵਿੱਚ ਵੀ ਗੱਲ ਇੰਦਰੀਆਂ ਦੀ। ਇਹਦਾ ਮਤਲਬ ਸਾਨੂੰ ਰੁਕ ਕੇ ਇੱਥੇ ਵਿਚਾਰਨਾ ਚਾਹੀਦਾ ਹੈ ਕਿ ਗੁਰੂ ਸਾਹਿਬ ਕਹਿ ਰਹੇ ਨੇ ਕਿ ਪਹਿਲਾਂ ਭਾਈ ਆਪਣੇ ਇੰਦਰੀਆਂ ਤੇ ਕਾਬੂ ਪਾ। ਹੁਣ ਹਰ ਚੀਜ਼ ਦੇ ਦੋ ਰੂਪ ਨੇ, ਆ ਜਿੰਨੇ ਅਸੀਂ ਬੈਠੇ ਹਾਂ, ਇੱਕ ਤਾਂ ਸਾਡਾ ਸਰੀਰ ਹੈ, ਇੱਕ ਸਾਡੀ ਜਿੰਦ ਹੈ, ਇੱਕ ਸਰੀਰ ਹੈ ਤੇ ਇੱਕ ਆਤਮਾ ਹੈ। ਸਰੀਰ ਦਿਸਦਾ ਪਰ ਆਤਮਾ ਨਹੀਂ ਦਿਸਦੀ। ਯਾਦ ਰੱਖੋ ਸਰੀਰ ਉਦੋਂ ਮਰਦਾ ਜਦੋਂ ਵਿੱਚੋਂ ਆਤਮਾ ਨਿਕਲਦੀ ਏ। ਕਈ ਵਾਰੀ ਬੰਦੇ ਦੇ ਅੰਗ ਮਰਦੇ ਦਿਸਦੇ ਨੇ, ਪਰ ਉਹਦਾ ਮੁਕੰਮਲ ਸਰੀਰ ਉਦੋਂ ਹੀ ਮਰੇਗਾ ਜਦੋਂ ਆਤਮਾ ਮਰੇਗੀ, ਆਤਮਾ ਨਿਕਲੇਗੀ, ਉਹਦੇ ਵਿੱਚੋਂ ਪ੍ਰਾਣ ਨਿਕਲਣਗੇ। ਇਸੇ ਤਰ੍ਹਾਂ ਸਾਡੀ ਸਰੀਰ ਦੀਆਂ ਜਿਹੜੀਆਂ ਇੰਦਰੀਆਂ ਨੇ, ਇਹਨਾਂ ਦੇ ਦੋ ਦੋ ਪੱਖ ਨੇ, ਇੱਕ ਇਹਨਾਂ ਦਾ ਸਰੀਰ ਏ, ਇੱਕ ਇਹਨਾਂ ਦੀ ਆਤਮਾ ਹੈ, ਇੱਕ ਇਹਨਾਂ ਦੀ ਦੇਹ ਹੈ, ਇੱਕ ਇਹਨਾਂ ਦੀ ਜਿੰਦ ਹੈ। ਗੁਰੂ ਜੀ ਨੇ ਜੋ ਕਿਹਾ ਅੱਖਾਂ ਮੇਰੇ ਸਰੀਰ ਦੀਆਂ ਜੋ ਬਾਹਰ ਦਿਸਦੀਆਂ ਨੇ, ਇਹ ਅੱਖਾਂ ਦੀ ਬਾਡੀ ਹੈ, ਦੇਹ ਹੈ, ਪਰ ਯਾਦ ਰੱਖਿਓ ਜਿੰਦ ਤਾਂ ਇਹਨਾਂ ਦੀ ਪਿੱਛੇ ਵੇ ਜਿੱਥੋਂ ਇਹ ਪ੍ਰਕਾਸ਼ ਨਿਕਲਦਾ ਹੈ। ਜੇ ਉਹ ਨਹੀਂ ਤੇ ਕੱਲੀ ਬਾਡੀ ਕੀ ਕਰੇਗੀ। ਤੇ ਕਈ ਵਾਰੀ ਕਈ ਸੱਜਣ ਤੁਸੀਂ ਦੇਖਦੇ ਹੋ, ਅੱਖਾਂ ਵੇਖਿਆ ਇੰਜ ਲੱਗਦਾ ਜਿਵੇਂ ਸੁਜਾਖ ਹੈ, ਪਰ ਜਦੋਂ ਕੋਈ ਹੱਥ ਪਕੜਦਾ ਤੇ ਇੰਜ ਪ੍ਰਤੀਤ ਹੁੰਦਾ। ਪੁੱਛੀਏ ਵੀ ਹੱਥ ਕਿਉਂ ਪਕੜੇ, ਕਹਿਣਗੇ ਅੱਖਾਂ ਬਾਹਰੋਂ ਤਾਂ ਸਹੀ ਦਿਸਦੀਆਂ ਨੇ ਪਰ ਪਿੱਛੋਂ ਜੋਤ ਮਰ ਚੁੱਕੀ ਹੈ। ਦੋ ਦੋ ਚੀਜ਼ਾਂ ਨੇ, ਅੱਖਾਂ ਦਾ ਵੀ ਤਨ ਹੈ, ਅੱਖਾਂ ਦੀ ਵੀ ਜਿੰਦ ਹੈ। ਆ ਕੰਨ ਵੀ ਸਾਡਾ ਤਨ ਨੇ, ਦੋ ਸੁਰਾਖ ਨੇ, ਪਰ ਜਿੰਨੇ ਲੋਕ ਬੋਲੇ ਨੇ ਸੁਰਾਖ ਉਹਨਾਂ ਦੇ ਵੀ ਦੋ ਕਾਇਮ ਨੇ, ਤੇ ਜੇ ਸੁਣਿਆ ਨਹੀਂ ਜਾਂਦਾ ਤੇ ਕਹਿੰਦੇ ਇਹਨਾਂ ਦੀ ਸਰੋਤ ਵਾਲੀਆਂ ਨਾੜੀਆਂ ਮਰ ਚੁੱਕੀਆਂ ਨੇ। ਇਨ ਬਿਨ ਇਸੇ ਤਰ੍ਹਾਂ ਸਾਡੀਆਂ ਆ ਜਿਹੜੀਆਂ ਬਾਹਰਮੁਖੀ ਇੰਦਰੀਆਂ ਨੇ ਗੁਰੂ ਕੇ ਸਿੱਖੋ, ਇਹਨਾਂ ਦੀ ਵੀ ਜਿੰਦ ਹੈ। ਸਤਿਗੁਰੂ ਜਨੇਊ ਵਾਲੇ ਨੂੰ ਉਥੋਂ ਤੱਕ ਲਿਜਾਂਦੇ ਪਏ ਨੇ, ਸੂਤਕ ਵਾਲੇ ਨੂੰ ਉਥੋਂ ਤੱਕ ਲਿਜਾਂਦੇ ਪਏ ਨੇ, ਕਹਿੰਦੇ ਨੇ ਇਹਨਾਂ ਇੰਦਰੀਆਂ ਦੀ ਤੈਅ ਵਿੱਚ ਜਾ। ਪਰ ਇੱਕ ਪ੍ਰਸ਼ਨ ਉੱਠੇਗਾ ਕਿ ਗੁਰੂ ਸਾਹਿਬ ਤੁਸੀਂ ਇਹ ਬਚਨ ਕਹਿ ਦਿੱਤੇ ਪਰ ਅਸੀਂ ਗ੍ਰਿਸ਼ਤੀ ਹਾਂ, ਬਾਹਰਮੁਖੀ ਹੋਣ ਤੋਂ ਬਿਨਾਂ ਦੁਕਾਨ ਨਹੀਂ ਚੱਲ ਸਕਦੀ, ਬਾਹਰਮੁਖੀ ਹੋਣ ਤੋਂ ਬਿਨਾਂ ਗੱਡੀ ਨਹੀਂ ਚਲਾਈ ਜਾ ਸਕਦੀ, ਬਾਹਰਮੁਖੀ ਹੋਣ ਤੋਂ ਬਿਨਾਂ ਸੰਸਾਰ ਵਿੱਚ ਨਹੀਂ ਵਰਤਿਆ ਜਾ ਸਕਦਾ। ਸਤਿਗੁਰੂ ਨੇ ਬਾਣੀ ਚ ਕਿਹਾ ਕਿ ਆਹ ਮੈਂ ਤੈਨੂੰ ਇੱਕ ਤਰੀਕਾ ਦੱਸਣਾ। ਵੈਸੇ ਇਹ ਉਦਾਹਰਣ ਬੜੀ ਪੁਰਾਤਨ ਹੈ, ਮਹਾਭਾਰਤ ਵਿੱਚ ਸ੍ਰੀ ਮੱਧ ਭਗਵਤ ਗੀਤਾ ਵਿੱਚ ਵੀ ਉਦਾਹਰਣ ਦਿੱਤੀ ਗਈ। ਜਿਸ ਵੇਲੇ ਇੰਦਰੀਆਂ ਦੀ ਗੱਲ ਚੱਲੀ ਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਅਰਜੁਨ ਨੂੰ ਇੱਕੋ ਗੱਲ ਕਹੀ, ਅਰਜੁਨ ਬਸ ਗਿਆਨਵਾਨ ਪੁਰਸ਼ ਆਪਣੀਆਂ ਇੰਦਰੀਆਂ ਤੇ ਇਸ ਤਰ੍ਹਾਂ ਕਾਬੂ ਪਾ ਜਾਂਦਾ ਜਿਵੇਂ ਕੱਛੂ ਕੁੰਮਾ ਆਪਣੇ ਤਨ ਉੱਤੇ ਕਾਬੂ ਪਾਈ ਬੈਠਾ ਹੈ। ਗਿਆਨਵਾਨ ਪੁਰਸ਼ ਅਗਿਆਨੀ ਨਹੀਂ। ਗਿਆਨਵਾਨ ਪੁਰਸ਼ ਕਿਵੇਂ? ਉਹ ਫਿਰ ਵਿਸਤਾਰ ਕਰਦੇ ਨੇ, ਕਹਿਣ ਲੱਗੇ ਕੱਛੂ ਕੁੰਮੇ ਦੇ ਚਾਰ ਪੈਰ ਨੇ, ਉਹਦੀ ਸਰੀ ਏ, ਗਰਦਨ ਹੈ, ਜਦੋਂ ਦੌੜਦਾ ਉਹਦੇ ਚਾਰੇ ਪੈਰ ਬਾਹਰ ਨੇ, ਉਹਦੀ ਸਿਰੀ ਬਾਹਰ ਹੈ, ਜਿੱਥੇ ਖਤਰਾ ਨਹੀਂ, ਜਿੱਥੇ ਕੋਈ ਡਰ ਨਹੀਂ, ਉਹ ਪੈਰ ਕੱਢ ਕੇ ਦੌੜਦਾ, ਤੇ ਜਿੱਥੇ ਉਹਨੂੰ ਖਤਰਾ ਪ੍ਰਤੀਤ ਹੁੰਦਾ ਉੱਥੇ ਆਪਣੇ ਪੂਰੇ ਦੇ ਪੂਰੇ ਅੰਗ ਅੰਦਰ ਸੰਕੋਚ ਜਾਂਦਾ। ਬਸ ਗਿਆਨਵਾਨ ਪੁਰਸ਼ ਇੰਦਰੀਆਂ ਬਾਹਰਮੁਖੀ ਉੱਥੇ ਕਰਦਾ ਜਿੱਥੇ ਵਾਸਨਾਵਾਂ ਦਾ ਭੈ ਨਹੀਂ, ਜਿੱਥੇ ਵਾਸਨਾਵਾਂ ਦਿਸਦੀਆਂ ਹੋਣ, ਰਹਿੰਦਾ ਉਹਨਾਂ ਲੋਕਾਂ ਵਿੱਚ ਪਰ ਆਪਣੀਆਂ ਇੰਦਰੀਆਂ ਨੂੰ ਸੰਕੋਚ ਜਾਂਦਾ, ਪ੍ਰਗਟ ਨਹੀਂ ਹੋਣ ਦਿੰਦਾ, ਉਹਨੂੰ ਸੰਕੋਚਦਾ। ਸਤਿਗੁਰੂ ਨੇ ਜਿਹੜੇ ਸ਼ਬਦ ਕਹਿਣ ਲੱਗੇ, ਪੰਡਿਤ ਜੀ ਪਾਓ ਧਾਗਾ, ਪਿੰਡੇ ਤੇ ਹੀ ਪਾ ਲਓ, ਤੱਗ ਨਾ ਇੰਦਰੀ ਤੱਗ ਨਾ ਨਾਰੀ, ਭਲਕੇ ਥੁੱਕ ਪਵੇ ਨਿਤ ਦਾੜੀ, ਤੱਗ ਨਾ ਪੈਰੀ ਤੱਗ ਨਾ ਖੱਥੀ, ਤੱਗ ਨਾ ਜੇਵਾ ਤੱਗ ਨਾ ਅੱਖੀ, ਵੇ ਤੱਗਾ ਆਪੇ ਵੱਤੈ ਵੱਟ ਧਾਗੇ ਅਵਰਾਂ ਕੱਤੈ। ਇਹਦਾ ਮਤਲਬ ਵੇ ਤੱਗਾ ਕਹਿ ਦਿੱਤਾ, ਧਾਗਾ ਉਹਨੇ ਪਾਇਆ, ਵੇ ਤੱਗਾ ਆਪੇ ਵੱਤੈ ਵੱਟ ਧਾਗੇ ਅਵਰਾਂ ਕੱਤੈ। ਹੁਣ ਜਿਹੜੀ ਅਗਲੀ ਗੱਲ ਬਾਪੂ ਜੀ ਨੇ ਕਹੀ ਨਾ, ਅਸਲੀਅਤ ਜੇ ਅਸੀਂ ਕੋਈ ਨਹੀਂ ਜੇ ਸੁਣਾਉਂਦੇ ਕੀਰਤਨ ਕਥਾ ਵਾਲੇ, ਜੇ ਸੁਣਾ ਦਿੱਤੀ ਤੇ ਤੁਸੀਂ ਸਾਨੂੰ ਘੇਰੋਗੇ, ਅਸੀਂ ਉਹੀ ਤੁਕਾਂ ਸੁਣਾਉਂਦੇ ਹਾਂ ਜਿਹਦੇ ਵਿੱਚ ਦੂਜੇ ਨੂੰ ਨਿਸ਼ਾਨਾ ਬਣਾਇਆ ਜਾਂ ਜਿਹਦੇ ਵਿੱਚ ਆਪਾਂ ਫਸਦੇ ਹੋਈਏ। ਮੇਰੇ ਸਤਿਗੁਰੂ ਨੇ ਕਿਹਾ ਕਾਹਦੇ ਧਾਗੇ ਪਾਨੇ, ਜਜਮਾਨ ਨੂੰ ਕਹੀ ਜਾਂਦਾ ਕਿ ਬੇਟੀ ਦੇ ਘਰ ਵਿੱਚ ਜਾਈ ਤੇ ਪਾਣੀ ਵੀ ਨਾ ਪੀਵੀ, ਧੀ ਦੇ ਘਰ ਵਿੱਚ ਜਾਈ ਤਾਂ ਉਹਦੇ ਘਰ ਦਾ ਅੰਨ ਨਾ ਖਾਈ ਪਾ ਪੀ, ਤੇ ਮੈਨੂੰ ਪਹਿਲੀ ਗੱਲ ਤੂੰ ਦੱਸ ਕਿ ਜਦੋਂ ਧੀ ਦੇ ਫੇਰੇ ਦਿਵਾਨ ਲੱਗਣੇ ਤੇ ਤੂੰ ਆਪਣੀ ਦੱਖਣਾ ਭਾੜਾ ਪਹਿਲਾਂ ਹੀ ਕਿਰਾਇਆ ਲੈ ਲੈਣਾ, ਜਿਸ ਜਜਮਾਨ ਦੀ ਧੀ ਦੇ ਘਰ ਦਾ ਪੈਸਾ ਪਾਪ ਗੁਨਾਹ ਹੈ। ਆਪਣੇ ਅੰਦਰ ਨੂੰ ਪੁੱਛ ਕੇ ਦੇਖ, ਉਸ ਧੀ ਦੀਆਂ ਲਾਵਾਂ ਕਿੰਦ ਕਰਦਿਆਂ ਤੂੰ ਪੈਸੇ ਖਾਂਦਾ, ਤੇਰਾ ਅੰਦਰ ਕਿੰਨਾ ਕੁਝ ਸ਼ੁੱਧ ਹੋਵੇਗਾ। ਹੁਣ ਇਹ ਗੱਲ ਨਹੀਂ ਕਿਸੇ ਸੁਣਾਣੀ, ਇਹਦੇ ਵਿੱਚ ਡਰ ਹੈ ਕਿ ਭੇਟਾ ਕੋਈ ਨਹੀਂ ਦੇਣੀ ਲੋਕਾਂ ਨੇ, ਉਹ ਸਕਦਾ ਕਈ ਗੁੱਸਾ ਵੀ ਕਰਨ। ਗੁਰੂ ਜੀ ਨੇ ਕਿਹਾ ਲੈ ਭਾੜ ਕਰੇ ਵਿਆਹ, ਭਾੜ ਦਾ ਅਖਰੀ ਅਰਥ ਹੈ ਭਾੜਾ, ਭਾੜੇ ਦਰ ਤੇ ਕਿਰਾਇਆ। ਕਹਿੰਦੇ ਨੇ ਤੂੰ ਤਾਂ ਕਿਰਾਇਆ ਲੈ ਕੇ ਜਜਮਾਨ ਦੀ ਧੀ ਦੇ ਫੇਰੇ ਦਵਾਨਾ ਪਿਆ, ਕਾਹਦੇ ਧਾਗੇ ਪਾਉਣ ਆ ਗਿਆ, ਏਡੀ ਵੱਡੀ ਕ੍ਰਾਂਤੀ, ਲੈ ਭਾੜ ਕਰੇ ਵਿਆਹ। ਤੇ ਇਸੇ ਗੱਲ ਨੂੰ ਗੁਰੂ ਅਮਰਦਾਸ ਨੇ ਕਿਹਾ ਸੱਸਾਂ ਸੰਯਮ ਗਇਓ ਮੂੜੇ, ਇੱਕ ਦਾਨ ਤੁਧ ਕੁਥਾਏ ਲਿਆ, ਇੱਕ ਦਾਨ ਤੂੰ ਬਹੁਤ ਮਾੜਾ ਲਿਆ, ਕੁਥਾਏ ਦਰ ਤੇ ਭੈੜੀ ਥਾਂ, ਸਾ ਪੁੱਤਰੀ ਜਜਮਾਨ ਕੀ, ਸਾਈ ਪੁੱਤਰੀ ਜਜਮਾਨ ਕੀ, ਸਾ ਤੇਰੀ ਜਜਮਾਨ ਦੀ ਧੀ, ਉਹਦੇ ਫੇਰੇ ਉਹਦੇ ਲਾਵਾਂ ਦੇ ਪੈਸੇ ਲੈਣਾ ਤੇ ਤੇਰੇ ਆਪਣੇ ਘਰ ਵਿਚ ਧੀ ਪਲੀ ਹੈ ਕਿ ਜਜਮਾਨ ਦੀ ਧੀ ਤੇ ਤੇਰੀ ਧੀ ਵਿਚ ਅੰਤਰ ਹੈ? ਯਾਦ ਰੱਖੀ, ਇਹ ਧਾਨ ਖਾਣ ਨਾਲ ਤੇਰੀ ਮੱਤ ਮਾਰੀ ਜਾਏਗੀ। ਤੇ ਸੱਚ ਜੇ ਅੱਜ ਮੱਤ ਵੀ ਤਾਂ ਮਰੀ ਪਈ, ਸਾਡੇ ਘਰਾਂ ਚ ਵੀ ਧਾਨ ਇਹੀ ਜਾਂਦਾ, ਅੱਗੋਂ ਨਿਆਣੇ ਕਿਹੜੇ ਸੁਧਰਦੇ ਆ? ਇਹਨੂੰ ਮੰਨੀਏ ਜੋ ਬਾਬਾ ਜੀ ਨੇ ਕਿਹਾ, ਸੱਸਾ ਸੰਜਮ ਗਯੋ ਮੂੜੈ ਏਕ ਦਾਨ ਤੁਦ ਕੁਥਾਏ ਲਿਆ, ਸਾਈ ਪੁੱਤਰੀ ਜਜਮਾਨ ਕੀ ਸਾਹ ਤੇਰੀ, ਏਤ ਧਾਨ ਖਾਧੈ ਤੇਰਾ ਜਨਮ ਗਿਆ, ਵੇ ਤੱਗਾ ਆਪੇ ਵੱਤੈ ਵਟ ਧਾਗੇ ਅਵਰਾਂ ਕੱਤੈ ਲੈ ਭਾੜ ਕਰੇ, ਵਿਆਹ ਕੱਢ ਕਾਗਲ ਦਸਹਿਰਾ ਪੱਤਰੀ ਖੋਲ ਬਹਿੰਦਾ, ਦੱਸਦਾ ਰਸਤੇ ਲੋਕਾਂ ਨੂੰ। ਤੇ ਗੁਰੂ ਜੀ ਨੇ ਭਰੀ ਕੋਈ ਸਭਾ ਵਿੱਚ ਜਦੋਂ ਇਹ ਸ਼ਬਦ ਕਹੇ, ਤੇ ਮੈਂ ਇੱਥੇ ਇੱਕ ਗੱਲ ਕਹਾਂਗਾ, ਸ਼ਾਬਾਸ਼ ਪੰਡਿਤ ਹਰਦਿਆਲ ਤੇਰੇ, ਤੂੰ ਸੁਣ ਕੇ ਗੁਰੂ ਦੇ ਚਰਨ ਪਕੜੇ, ਤੇ ਜੇ ਅੱਜ ਕਿਤੇ ਮੇਰੇ ਵਰਗੇ ਨੂੰ ਮੂੰਹ ਤੇ ਕਹਿ ਜਾਂਦਾ ਤੇ ਸ਼ਾਇਦ ਮੈਂ ਉਹਨੂੰ ਬਾਹਰ ਘੇਰ ਲੈਂਦਾ। ਉਹਨੇ ਚਰਨ ਪਕੜੇ, ਲੈ ਭਾੜ ਕਰੇ ਵਿਆਹ ਕੱਢ ਕਾਗਲ ਦੱਸੇ ਰਾਹ, ਹਜ਼ੂਰ ਨੇ ਕਿਹਾ ਸੁਣ ਵੇਖੋ ਲੋਕਾਂ, ਲੋਕਾਂ ਦਾ ਮਤਲਬ ਇਕੱਠ ਬੜਾ ਸੀ, ਬਿਰਾਦਰੀ ਇਕੱਠੀ ਏ, ਸ਼ਹਿਰ ਇਕੱਠਾ ਹੈ, ਆਖਰ ਪਟਵਾਰੀ ਦੇ ਪੁੱਤਰ ਨੂੰ ਜਨੇਊ ਪਾਇਆ ਜਾਣਾ। ਕਹਿਣ ਲੱਗੇ ਸੁਣ ਵੇਖੋ ਲੋਕਾਂ, ਇਹੋ ਵਿਡਾਣ ਮਨ ਅੰਧਾ, ਨਾਉ ਸੁਜਾਣ ਲੋਕੋ ਦੇਖੋ, ਮਨ ਵਿੱਚ ਹਨੇਰਾ ਤੇ ਬਾਹਰੋਂ ਸਿਆਣਾ ਚਾਨਣ ਦੇ ਭੁਲੇਖੇ ਪਾਉਂਦਾ ਪਿਆ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਇੰਨੇ ਸ਼ਬਦ ਕਹੇ, ਫਿਰ ਪੰਡਿਤ ਜੀ ਦੇ ਹੱਥ ਜੁੜ ਗਏ। ਕਹਿਣ ਲੱਗੇ, ਕਾਲੂ ਤੇਰਾ ਪੁੱਤਰ ਮਹਾਂਪੁਰਖ ਹੈ, ਤੇਰੇ ਪੁੱਤਰ ਨੂੰ ਕਿਸੇ ਜਨੇਊ ਦੀ ਲੋੜ ਨਹੀਂ, ਇਹਨੂੰ ਕਿਸੇ ਧਾਗੇ ਦੀ ਲੋੜ ਨਹੀਂ। ਤੇ ਹਜ਼ੂਰ ਦੇ ਸਨਮੁਖ ਖਲੋ ਕੇ ਕਹਿਣ ਲੱਗੇ, ਅੱਜ ਤੱਕ ਮੈਂ ਪਿੰਡੇ ਦੇ ਧਾਗੇ ਪਾਏ, ਪਰ ਮੈਨੂੰ ਪਿੰਡੇ ਦਾ ਧਾਗਾ ਵੀ ਪਾਉਣਾ ਨਾ ਆਇਆ, ਤੁਸੀਂ ਪਿੰਡੇ ਦੇ ਧਾਗੇ ਦੇ ਜਿਹੜੇ ਅਰਥ ਕੀਤੇ ਮੈਂ ਉਹ ਵੀ ਨਹੀਂ ਪਾ ਸਕਿਆ, ਪਰ ਜਿਹੜਾ ਤੁਸੀਂ ਜੀ ਦਾ ਧਾਗਾ ਕਿਹਾ ਸੀ, ਕਿਰਪਾ ਕਰੋ ਮੇਰੀ ਜੀ ਤੇ ਧਾਗਾ ਪਾ ਦਿਓ, ਮੈਨੂੰ ਆਤਮਾ ਦਾ ਧਾਗਾ, ਆਤਮਾ ਦਾ ਜਗੋ ਪਵੀਤ, ਆਤਮਾ ਦਾ ਉਪਨਾਇਨ, ਆਤਮਾ ਦਾ ਜੰਜੂ ਪਾ ਦਿਓ। ਉੱਥੇ ਗੁਰੂ ਨੇ ਚਾਰ ਗੱਲਾਂ ਕਹੀਆਂ ਤੇ ਸਾਰੀ ਬਾਣੀ ਤੁਸੀਂ ਪੜੋਗੇ, ਚਾਰ ਗੱਲਾਂ ਹੀ ਵਾਰ ਵਾਰ ਗੁਰੂ ਜੀ ਕਹਿਣਗੇ। ਕਹਿਣ ਲੱਗੇ, ਪੰਡਿਤ ਜੀ, ਉਹ ਜਨੇਊ ਤਿਆਰ ਕਪਾਹ ਨਾਲ ਨਹੀਂ ਹੋਣਾ, ਚਰਖੇ ਤੇ ਕਪਾਹ ਰੂੰ ਕੱਤ ਕੇ ਸੂਟ ਬਣਾ ਕੇ ਤਿਆਰ ਨਹੀਂ ਹੋਣਾ, ਇੱਕ ਕੰਮ ਕਰੋ, ਉਹ ਜਨੇਊ ਬਣਦਾ ਦਇਆ ਕਪਾਹ, ਸੰਤੋਖ ਸੂਤ, ਜਤ ਗੰਢੀ ਸੱਤ ਵੱਟ। ਆਹ ਚਾਰ ਸ਼ਬਦ ਅਸੀਂ ਕਹਿ ਕੇ ਅੱਗੇ ਨਹੀਂ ਤੁਰਨਾ, ਇੱਥੇ ਰੁਕਣਾ ਹੈ। ਸਾਰੀ ਗੱਲ ਤਾਂ ਹਜ਼ੂਰ ਜੀ ਕੇ ਜਨੇਊ ਦੀ ਇੱਥੋਂ ਕਰਦੇ ਨੇ, ਤੇ ਆਰੰਭਤਾ ਵਿੱਚ ਕਿਹਾ ਸੀ ਕਿ ਬਾਣੀ ਆਤਮ ਕੀ ਰਹਿਤ ਜੀ ਦੀ ਗੱਲ ਕਰਦੀ। ਇਹੀ ਕਾਰਨ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਵਾਰ ਵਾਰ ਗੁਰੂ ਜੀ ਬਾਣੀ ਵਿੱਚ ਕਹਿੰਦੇ ਨੇ, ਗੁਰ ਕੇ ਚਰਨ ਜੀ ਕਾ ਨਿਸਤਾਰਾ, ਕੱਲਾ ਸਰੀਰ ਦਾ ਨਹੀਂ ਕਹਿੰਦੇ, ਜਿੰਦ ਦਾ। ਸੁਖਮਨੀ ਸਾਹਿਬ ਪੜ੍ਹਦੇ ਹੋ ਕਿ ਸਤਿਗੁਰ ਸਿੱਖਾਂ ਹਲਤ ਪਲਤ ਸਵਾਰੈ ਨਾਨਕ, ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ, ਗੁਰ ਕਾ ਬਚਨ ਬਸੈ ਜੀ ਨਾਲੇ। ਇਹਦਾ ਮਤਲਬ ਕਿ ਸਾਡੀ ਜਿੰਦ ਵਾਸਤੇ ਅਸੀਂ ਕੁਝ ਕਮਾਉਣਾ ਹੈ, ਆਤਮ ਲਈ ਕੁਝ ਕਮਾਉਣਾ ਹੈ। ਗੁਰੂ ਜੀ ਨੇ ਕਿਹਾ, ਉਹ ਅੰਦਰ ਦਾ ਜਨੇਊ, ਜਿੰਦ ਦਾ ਜਨੇਊ, ਦਇਆ ਦੀ ਕਪਾਹ ਚਾਹੀਦੀ ਹੈ, ਸੰਤੋਖ ਦਾ ਸੂਤਰ ਚਾਹੀਦਾ ਹੈ, ਜੱਤ ਦੀਆਂ ਗੰਢਾਂ ਦੇ ਦੇ ਤੇ ਸੱਤ ਦਾ ਵੱਟ ਦੇ ਦੇ। ਇਹ ਚਾਰ ਅਸੀਂ ਸ਼ੁਭ ਗੁਣ ਨੇ ਜੋ ਗੁਰੂ ਸਾਹਿਬ ਨੇ ਕਹੇ, ਤੇ ਇਹ ਹਰ ਇੱਕ ਲਈ ਕਮਾਉਣ ਲਈ। ਸ਼ੁਰੂਆਤ ਦਇਆ ਤੋਂ ਕੀਤੀ, ਤੇ ਜਿਸ ਦਿਨ ਮੁੱਲਾਂ ਦੀ ਗੱਲ ਕਰਨਗੇ ਅਸੀਂ ਦੇਖਾਂਗੇ, ਉਹਨੂੰ ਕਹਿੰਦੇ ਨੇ ਕਿ ਕਿਹੜੀ ਮਸੀਤ ਵਿੱਚ ਵੜਿਆ ਜਾਂਦਾ, ਮਿਹਰ ਦੀ ਮਸੀਤ ਬਣਾ ਜੇ ਰੱਬ ਨੂੰ ਪਾਣੇ, ਮਿਹਰ ਮਸੀਤ ਸਿਦਕ ਮੁਸੱਲਾ। ਦੇਖੋ ਸਿਦਕ, ਸਿਦਕ ਦਾ ਅਰਥ ਵੀ ਸਬਰ ਸੰਤੋਖ ਹੈ। ਪੰਡਿਤ ਲਈ ਸ਼ਬਦ ਇਹ ਨੇ ਕਿ ਦਇਆ ਕਪਾ ਸੰਤੋਖ ਸੂਤ, ਤੇ ਮੌਲਵੀ ਲਈ ਸ਼ਬਦ, ਕਾਜ਼ੀ ਲਈ ਸ਼ਬਦ ਨੇ ਮਿਹਰ ਮਸੀਤ ਸਿਦਕ ਮੁਸੱਲਾ। ਜੇ ਅਰਥ ਕਰੋਗੇ, ਅਰਥ ਦੋਨਾਂ ਦੇ ਇੱਕੋ ਹੀ ਬਣਨਗੇ, ਤਰਸ ਤੇ ਸਿਦਕ। ਦਇਆ ਕਪਾ, ਦੇਖੋ ਦਇਆ ਜਿੱਥੇ ਨਹੀਂ ਉਹ ਧਰਮ ਨਹੀਂ ਹੋ ਸਕਦਾ। ਬਾਬੇ ਨਾਨਕ ਨੇ ਜਿਹੜੇ ਸ਼ਬਦ ਕਹੇ, ਅਸੀਂ ਅੱਜ ਭਾਵੇਂ ਕਠੋਰਤਾ ਵਰਤਨੇ ਆ, ਜਿਸ ਇਨਸਾਨ ਦੇ ਅੰਦਰ ਦਇਆ ਨਹੀਂ ਨਾ ਤੇ ਜਿਹਦੀਆਂ ਅੱਖਾਂ ਵਿੱਚ ਕਿਸੇ ਦੇ ਦੁੱਖ ਨੂੰ ਦੇਖ ਕੇ ਪਾਣੀ ਨਹੀਂ ਸਿਮਿਆ, ਸੱਚ ਜਾਣੋ ਉਹਦਾ ਅੰਦਰ ਪੱਥਰ ਹੈ। ਜਿਸ ਬੰਦੇ ਦੇ ਅੰਦਰ ਦਇਆ ਨਹੀਂ ਉਹ ਕਦੀ ਧਰਮੀ ਨਹੀਂ ਹੋ ਸਕਦਾ। ਕਿਉਂ ਜੀ? ਗੁਰੂ ਜੀ ਨੇ ਬਾਣੀ ਚ ਇੱਕ ਬਚਨ ਕਿਹਾ, ਰੋਜ਼ ਤੁਸੀਂ ਪੜ੍ਹਦੇ ਹੋ, ਕਦੀ ਮਾਂ ਤੋਂ ਬਿਨਾਂ ਪੁੱਤਰ ਦੇਖੇ? ਮਾਂ ਹੀ ਪੁੱਤਰ ਨੂੰ ਜਨਮ ਦਿੰਦੀ ਏ, ਮਾਂ ਤੋਂ ਬਿਨਾਂ ਕਦੀ ਪੁੱਤਰ ਨਹੀਂ। ਗੁਰਮੁਖੋ, ਧਰਮ ਤਾਂ ਬਾਅਦ ਵਿੱਚ ਆਉਂਦਾ, ਪਹਿਲਾਂ ਦਇਆ ਹੈ। ਦਇਆ ਮਾਂ ਏ, ਧਰਮ ਪੁੱਤਰ ਏ। ਜਿੱਥੇ ਦਇਆ ਨਹੀਂ ਗੁਰਮੁਖੋ, ਉੱਥੇ ਧਰਮ ਕੋਈ ਨਹੀਂ। ਇਹੀ ਕਾਰਨ ਜਿਹਨੇ ਪਹਿਲੇ ਜਾਮੇ ਵਿੱਚ ਕਿਹਾ ਕਿ ਮੈਨੂੰ ਦਇਆ ਚਾਹੀਦੀ ਏ, ਦਇਆ ਵਿੱਚੋਂ ਹੀ ਧਰਮ ਦੇ ਗੁਣ ਨਿਕਲਦੇ ਨੇ। ਦਸਵੇਂ ਜਾਮੇ ਵਿੱਚ ਜਦੋਂ ਚੋਣ ਕੀਤੀ, ਪਹਿਲਾਂ ਭਾਈ ਦਇਆ ਸਿੰਘ ਆਇਆ ਤੇ ਦੂਜੇ ਭਾਈ ਧਰਮ ਸਿੰਘ ਆਏ, ਕਿਉਂਕਿ ਦਇਆ ਤੋਂ ਬਿਨਾਂ ਧਰਮ ਨਹੀਂ। ਦਇਆ ਕਪਾਹ, ਕਿੰਨੀ ਕੁ ਦਇਆ ਚਾਹੀਦੀ ਹੈ। ਬਾਬੇ ਫਰੀਦ ਨੇ ਤਾਂ ਕਿਹਾ, ਇੰਨੀ ਦਇਆ ਅੰਦਰ ਰੱਖੀ ਕਿ ਆਪਣੀ ਜ਼ਬਾਨ ਤੋਂ ਵੀ ਇਹੋ ਜਿਹਾ ਬੋਲ ਨਾ ਬੋਲੀ ਕਿਸੇ ਦਾ ਅੰਦਰ ਢਹਿ ਜਾਏ, ਕਿਉਂਕਿ ਤੂੰ ਕਹਿੰਦਾ ਮੇਰਾ ਦਿਲ ਟੁੱਟ ਗਿਆ। ਇਹਨੇ ਸ਼ਬਦ ਕਿਹਾ, ਜੇ ਦਿਲ ਇੰਨਾ ਨਾਜ਼ੁਕ ਹੈ ਕਿਸੇ ਦੇ ਸ਼ਬਦ ਨਾਲ ਟੁੱਟ ਜਾਂਦਾ ਹੈ, ਤੇ ਜਿਹੜਾ ਦਿਲ ਵਿੱਚ ਬੈਠਾ ਮੇਰਾ ਸਾਈ ਹੈ ਉਹ ਕਿੰਨਾ ਕੁ ਕੋਮਲ ਹੋਵੇਗਾ, ਕਿੰਨਾ ਨਾਜ਼ੁਕ ਹੈ। ਸਭਨਾ ਮਨ ਮਾਨਕ ਠਾਹਣ ਮੂਲ ਮਚਾਂਗਵਾ, ਜੇ ਤੋ ਪ੍ਰਿਆ ਦੀ ਸਿੱਖ ਹਯਾਉ ਨਾ ਠਾਹੇ ਕਹੀਦਾ। ਗੁਰੂ ਨਾਨਕ ਸਾਹਿਬ ਨੇ ਕਿਹਾ, ਧੌਲ ਧਰਮ ਦਇਆ ਕਾ ਪੂਤ ਦਇਆ ਕਪਾ। ਦੇਖੋ ਇਹ ਸਾਡੀ ਜਿੰਦ ਦਾ ਜਨੇਊ ਵੇ, ਤੇ ਦਇਆ ਤਾਂ ਪੈਦਾ ਹੋਵੇਗੀ ਜੇ ਦਇਆ ਵਾਲੇ ਨੂੰ ਪਿਆਰ ਕਰਾਂਗੇ। ਉਹ ਤਾਂ ਇੰਨਾ ਦਿਆਲੂ ਹੈ। ਤੇ ਮੇਰੀ ਅੱਜ ਇੱਛਾ ਸੀ ਮੈਂ ਇਹਨਾਂ ਚਾਰ ਗੁਣਾਂ ਤੇ ਰੁਕਣਾ ਚਾਹੁੰਦਾ, ਕਿਉਂਕਿ ਜਿੰਦ ਦਾ ਜਨੇਊ ਵੇ ਇਕੱਲਾ ਹਰਦਿਆਲ ਲਈ ਨਹੀਂ, ਮੇਰੇ ਲਈ ਵੀ ਏ, ਤੁਹਾਡੇ ਲਈ ਵੀ ਏ, ਹਰ ਆਦਮੀ ਲਈ ਏ। ਪਰਮਾਤਮਾ ਦਇਆ ਦਾ ਸਰੂਪ ਹੈ। ਜਿੱਥੇ ਉਹਦੇ ਅਨੇਕਾਂ ਗੁਣ ਦੱਸੇ ਉੱਥੇ ਉਹਨੂੰ ਦੀਨ ਦਿਆਲ ਕਿਹਾ, ਉੱਥੇ ਦਇਆ ਪਤ ਕਿਹਾ, ਉੱਥੇ ਮੇਰੇ ਚੋਜੀ ਪ੍ਰੀਤਮ ਨੇ ਜਾਪ ਸਾਹਿਬ ਚ ਕਰੁਣਾਲਿਆ ਕਿਹਾ, ਕਰੁਣਾ ਦਾ ਘਰ। ਕਿੰਨਾ ਦਿਆਲੂ ਹੈ। ਬਸ ਇਹ ਇੱਕ ਉਦਾਹਰਣ ਹੈ ਧੰਨ ਗੁਰੂ ਗੋਬਿੰਦ ਸਿੰਘ ਦੀ। ਆਪਾਂ ਬਾਣੀ ਚ ਦੇਖੀਏ, ਇੰਨਾ ਦਿਆਲੂ ਮਿਹਰਵਾਨ ਸਾਹਿਬ, ਮਿਹਰਵਾਨ ਸਾਹਿਬ ਮੇਰਾ, ਮਿਹਰਵਾਨ ਦਿਆਲੂ ਵੇ ਨਾ। ਦੀਨ ਦਿਆਲ ਭਰੋਸਾ ਤੇਰੇ, ਦੀਨ ਦਿਆਲ ਕਿਆ ਉਹ ਦਿਆਲੂ ਹੈ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਦਇਆ ਕਰਨੰਗ ਦੁੱਖ ਹਰਨੰਗ ਉਚਰਨੰਗ ਨਾਮ ਕੀਰਤਨ ਹੈ। ਉਹ ਦਇਆ ਦਾ ਖਜ਼ਾਨਾ, ਕਿੰਨਾ ਕੁ ਦਿਆਲੂ ਵੇ ਸਾਡੇ ਵਿੱਚ ਤੇ ਉਹਦੇ ਵਿੱਚ ਅੰਤਰ ਏ। ਸੱਚ ਜਾਣੋ ਆ ਤਿੰਨ ਬਿਲਕੁਲ ਵੱਖ ਨਹੀਂ। ਜੇ ਜਿਸ ਬੰਦੇ ਅੰਦਰ ਦਇਆ ਪੈਦਾ ਹੋ ਜਾਏ ਉਹਦੇ ਵਿੱਚ, ਗੁਰੂ ਵਿੱਚ ਤੇ ਭਗਵਾਨ ਵਿੱਚ, ਤਿੰਨਾਂ ਵਿੱਚ ਕੋਈ ਅੰਤਰ ਨਹੀਂ। ਮਹਾਰਾਜ ਜੀ ਨੇ ਕਿਹਾ, ਇੰਨਾ ਦਿਆਲੂ ਹੈ ਕਿ ਜਦੋਂ ਕੋਈ ਇਨਸਾਨ ਪਰਮਾਤਮਾ ਦੀ ਸ਼ਿਫਤ ਕਰਦਾ, ਅਸੀਂ ਕਹਿੰਦੇ ਹਾਂ ਪਰਮਾਤਮਾ ਇਹਦੀ ਪੱਤ ਢੱਕਦਾ, ਇਹਨੂੰ ਰੋਜੀ ਦਿੰਦਾ, ਕਹਿੰਦੇ ਉਹ ਤਾਂ ਇੰਨਾ ਦਿਆਲੂ ਵੇ। ਜਿਹੜੇ ਰੱਬ ਨੂੰ ਗਾਲਾਂ ਕੱਢਦੇ ਨੇ ਉਹ ਦਿਆਲੂ, ਉਹਨਾਂ ਨੂੰ ਰਿਜ਼ਕ ਦੇਈ ਜਾਂਦਾ। ਅਸੀਂ ਸ਼ਬਦ ਪੜ੍ਹਨੇ ਆ ਅੰਮ੍ਰਿਤ ਬਾਣੀ ਵਿੱਚੋਂ, ਤੇ ਦਸਮ ਦੀ ਬਾਣੀ ਦਾ ਬਚਨ ਹੈ। ਹਜ਼ੂਰ ਨੇ ਫੁਰਮਾਇਆ ਕਿ ਦੀਨ ਦਇਆਲ ਦਇਆ ਨਿਧ, ਦਇਆ ਦਾ ਖਜ਼ਾਨਾ। ਦੋਖਨ ਦੇਖਤ ਹੈ, ਇਹਨਾਂ ਦਿਆਲੂ ਵੇ ਗੁਨਾਹ ਦੇਖਦਾ ਪਰ ਨਹੀਂ ਜੇ ਚਿਤਾਰਦਾ। ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਗੁਰੂ ਨੇ ਕਿਹਾ, ਜੇ ਧਰਮ ਕਮਾਣੀ ਪਹਿਲਾਂ ਦਿਆਲੂ ਬਣ, ਜੇ ਤੇਰੇ ਅੰਦਰ ਦਇਆ ਨਹੀਂ ਤੇ ਧਰਮ ਕਿੱਥੋਂ ਬਣ ਪੇਗਾ। ਤੁਲਸੀ ਨੇ ਇੱਕ ਸ਼ਬਦ ਕਿਹਾ ਸੀ, ਦਇਆ ਧਰਮ ਕਾ ਮੂਲ ਹੈ ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋਡੀਏ ਜਬ ਲ ਘਟ ਮੈਂ ਪ੍ਰਾਣ ਦਇਆ ਨਾ ਛੱਡੀ। ਮੇਰੇ ਸਤਿਗੁਰੂ ਦਾ ਹਿਰਦਾ ਕਿੰਨਾ ਦਿਆਲੂ ਹੈ। ਦੇਖੋ ਵੈਸੇ ਗੁਰੂ ਜੀ ਨੇ ਜਿਹੜੀਆਂ ਸਾਨੂੰ ਦਾਤਾਂ ਦਿੱਤੀਆਂ ਨਾ, ਸਾਡੇ ਸ਼ਬਦਾਂ ਵਿੱਚ ਦਇਆ ਦਿੱਤੀ ਇਹਨੂੰ, ਭਾਵੇਂ ਜਿੰਦ ਤੋਂ ਕੋਈ ਜਾਣੇ ਕਿ ਨਾ। ਗੁਰੂ ਅਮਰਦਾਸ ਜੀ ਦਾ ਇੱਕ ਬਚਨ ਆਉਂਦਾ, ਕਿੱਥੇ ਤਾਂ ਤੇ ਕੋਈ ਅਰਦਾਸ ਕਰਦਾ ਦੇਖਿਆ, ਇੰਨੀ ਵੱਡੀ ਦਇਆ ਘਰ ਕਿਸੇ ਦੇ ਨੂੰ ਅੱਗ ਲੱਗਦੀ ਏ, ਤੇ ਗੁਰੂ ਅਮਰਦਾਸ ਜੀ ਦੇ ਹੱਥ ਜੁੜ ਜਾਂਦੇ ਨੇ ਤੇ ਨੇਤਰ ਬੰਦ ਕਰਕੇ ਕਹਿੰਦੇ ਨੇ, ਮੇਰੇ ਪਰਮਾਤਮਾ ਤੂੰ ਸਮਰੱਥ ਹੈ, ਜਿਵੇਂ ਕਿਵੇਂ ਵਿਚਾਰ ਸਕਣਾ ਸਰਦੇ ਬਲ ਦੇ ਸੰਸਾਰ ਨੂੰ ਬਚਾ ਲੈ।
ਆਜੇ ਭਾਈ ਦਇਆ ਦਾ ਧਰਮ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਇਹ ਦਿਆਲੂ ਹਿਰਦੇ ਵਿੱਚੋਂ ਨਿਕਲਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਬਾਰਾ ਉਭਰੇ ਜਿਸ ਤਰੀਕੇ ਨਾਲ ਬਚ ਸਕਦਾ ਤੂੰ ਬਚਾ ਲੈ ਤਿੱਤੈ ਲਿਓ ਉਭਾਰ ਇਹਨੂੰ ਬਚਾ ਲਵੋ ਪਹਿਲਾਂ ਗੁਰੂ ਜੀ ਨੇ ਬਚਨ ਕਿਹਾ ਪੰਡਿਤ ਜੀ ਜਿੰਦ ਦੇ ਜਲਿਓ ਲਈ ਦਇਆ ਚਾਹੀਦੀ ਏ ਤਰਸ ਚਾਹੀਦਾ ਹੈ ਆਪਾਂ ਇਨਸਾਨ ਖਾਂ ਦੂਜੇ ਨੂੰ ਦੇਖ ਕੇ ਬਸੀਜ ਸਕੀਏ ਦੂਸਰੀ ਗੱਲ ਦਇਆ ਦੀ ਕਪਾਹ ਲੈ ਆਓ ਤੇ ਸੰਤੋਖ ਦਾ ਸੂਤਰ ਕੱਤੋ ਸੰਤੋਖ ਦਾ ਸੂਤ ਇਹ ਸ਼ਬਦੀ ਨਹੀਂ ਕੇਵਲ ਸੰਤੋਖ ਦਇਆ ਵਾਲਾ ਹਿਰਦਾ ਹੀ ਸੰਤੋਖੀ ਹੋ ਸਕਦਾ ਯਾਦ ਰੱਖਿਓ ਕਠੋਰ ਹਿਰਦਾ ਹਮੇਸ਼ਾ ਤ੍ਰਿਸ਼ਨਾਲੂ ਹੁੰਦਾ ਕਿਉਂਕਿ ਤ੍ਰਿਸ਼ਨਾ ਕਠੋਰਤਾ ਤੋਂ ਬਿਨਾਂ ਪੂਰੀ ਨਹੀਂ ਹੋ ਸਕਦੀ ਜਿਹੜਾ ਦਿਆਲੂ ਹੈ ਉਹਦੇ ਕੋਲ ਸੰਤੋਖ ਹੈ ਸਤਿਗੁਰੂ ਨੇ ਸੰਤੋਖ ਦੀ ਗੱਲ ਕਹੀ ਤੇ ਸੰਤੋਖ ਦਾ ਅਰਥ ਸਬਰ ਦਾ ਅਰਥ ਕੇਵਲ ਇਹ ਆਣਸਪੁਣੇ ਦਾ ਨਾਮ ਸਬਰ ਸੰਤੋਖ ਨਹੀਂ ਗੁਰੂ ਜੀ ਨੇ ਫੁਰਮਾਇਆ ਕਿ ਸੰਤੋਖ ਦਾ ਅਰਥ ਜੋ ਪਰਮਾਤਮਾ ਦੇ ਉਹਨੂੰ ਹਰ ਚੀਜ਼ ਨੂੰ ਸ਼ੁਕਰ ਵਿੱਚ ਲੈ ਜਾਣਾ ਦੁੱਖ ਹੋਵੇ ਸੁੱਖ ਹੋਵੇ ਲਾਭ ਹੋਵੇ ਖਾਨ ਹੋਵੇ ਵਾਧਾ ਹੋਵੇ ਘਾਟਾ ਹੋਵੇ ਜੇ ਉਹਨੂੰ ਸ਼ੁਕਰ ਵਿੱਚ ਲੈ ਜਾਂਗੇ ਤੇ ਸੰਤੋਖ ਹੈ ਤੇ ਫਿਰ ਦੇਖੋ ਸੰਤੋਖ ਤੇ ਤ੍ਰਿਸ਼ਨਾ ਦੋਨਾਂ ਵਿੱਚ ਕਿੰਨਾ ਅੰਤਰ ਹੈ ਆਹ ਤੁਹਾਡੇ ਨੇੜੇ ਹੈ ਇੱਕ ਪਾਸੇ ਗੰਦੇ ਨਾਲਾ ਚੱਲਦਾ ਥੋੜਾ ਜਿਹਾ ਦੂਰ ਅੱਗੇ ਨਿਕਲ ਜਾਓ ਤੇ ਦਰਿਆ ਵਗਦਾ ਹੈ ਤੇ ਦੋਨਾਂ ਵਿੱਚ ਹੀ ਪਾਣੀ ਨਾ ਪਰ ਦੋਨਾਂ ਵਿੱਚ ਬੜਾ ਅੰਤਰ ਹੈ ਜਿਹੜਾ ਦਰਿਆ ਹੈ ਉਹ ਇੰਨਾ ਵਿਸਤਾਰ ਹੈ ਜਦੋਂ ਵਗਦਾ ਫਿਰ ਪਾਣੀ ਪ੍ਰਵਾਹ ਚੱਲਦਾ ਲੱਖਾਂ ਲੋਕ ਉਹਦੇ ਤੋਂ ਫਾਇਦਾ ਲੈਂਦੇ ਨੇ ਪਰ ਆ ਗੰਦੇ ਨਾਲੇ ਜਿਨ੍ਹਾਂ ਦੇ ਘਰ ਵਿੱਚੋਂ ਪਾਣੀ ਨਿਕਲਦਾ ਉਹ ਵੀ ਨਾਲੇ ਕੋਲੋਂ ਲੰਘਦਿਆਂ ਹੋਇਆਂ ਆਪਣੇ ਮੂੰਹ ਨੂੰ ਢੱਕ ਲੈਂਦਾ ਕਹਿਣ ਲੱਗੇ ਸਬਰ ਰੱਖੇਗਾ ਤੇ ਦਰਿਆ ਵਰਗਾ ਖੁੱਲ ਦਿਲਾ ਬਣ ਜਾਏਗਾ ਤੇ ਜੇ ਤ੍ਰਿਸ਼ਨਾ ਦਾ ਮਾਰਿਆ ਜਾਏਗਾ ਤੇ ਗੰਦੇ ਨਾਲੇ ਦੀ ਤਰ੍ਹਾਂ ਬਣ ਜਾਏਗਾ ਧਰਮ ਕਮਾਣੇ ਸੰਤੋਖ ਦੇ ਸੂਤਰ ਲਿਆ ਇਹ ਜਿੰਦ ਦਾ ਜਨਿਊਈ ਅਸੀਂ ਪੜ੍ਹਦੇ ਹਾਂ ਸਬਰ ਇਹੋ ਸਵਾਓ ਜੇ ਤੂੰ ਬੰਦਾ ਦਿੜ ਕਰੇ ਵੱਧ ਥੀਵੇਂ ਦਰਿਆਓ ਟੁੱਟ ਨਾ ਥੀਵੇਂ ਵਾੜਾ ਜੇ ਸਬਰ ਰੱਖੇਗਾ ਤੇ ਦਰਿਆ ਦਿਲ ਬਣ ਜਾਏਗਾ ਤੇ ਜੇ ਪਿਆਰਿਆ ਤ੍ਰਿਸ਼ਨਾਲੂ ਬਣ ਗਿਆ ਤੇ ਗੰਦੇ ਨਾਲੇ ਦੀ ਤਰ੍ਹਾਂ ਟੁੱਟ ਕੇ ਹੋ ਜਾਏਗਾ ਇਹੀ ਕਾਰਨ ਕਿ ਸਬਰ ਵਾਲੇ ਖਿਰਦੇ ਦਿਆਲੂ ਦੇਖੇ ਨੇ ਤ੍ਰਿਸ਼ਨਾਲੂ ਖਿਰਦੇ ਬਦਬੋ ਮਾਰਦੇ ਦੇਖੇ ਨੇ ਸਪਸ਼ਟ ਜੇ ਸਬਰ ਵਾਲੇ ਖਿਰਦਿਆਂ ਨੂੰ ਫਿਰ ਗੁਰੂ ਲਹਿਰਾਂ ਬਹਿਰਾ ਲਾ ਦਿੰਦਾ ਤੇ ਤ੍ਰਿਸ਼ਨਾ ਵਾਲੇ ਅਰਬਾਂ ਕਮਾ ਕੇ ਵੀ ਦਿਨ ਰਾਤ ਖਪੀ ਜਾਂਦੇ ਗੁਰੂ ਜੀ ਨੇ ਕਿਹਾ ਦਇਆ ਕਪਾਹ ਸੰਤੋਖ ਸੂਤ ਅਗਲਾ ਬਚਨ ਕੀ ਜਤ ਗੰਢੀ ਹੁਣ ਆ ਤਿੰਨ ਤਰ੍ਹਾਂ ਦੀਆਂ ਗੰਢਾਂ ਨੇ ਜਿਹੜੀ ਵੈਸ਼ ਦੇ ਜਨੇਊ ਦੀ ਗੰਢ ਹੈ ਨਾ ਉਹ 52 ਚੱਪਿਆਂ ਤੇ ਜਾ ਕੇ ਪੈਂਦੀ ਉਸ ਗੰਢ ਦਾ ਨਾਮ ਹੈ ਵਿਸ਼ਨੂੰ ਗੰਢ ਜਿਹੜਾ ਖੱਤਰੀ ਹੈ 92 ਤੇ ਵਾਹਿਗੁਰੂ ਵੈਸ਼ ਦੀ 94 ਤੇ ਖੱਤਰੀ ਦੀ 96 ਤੇ ਬ੍ਰਾਹਮਣ ਦੀ ਤੇ ਉਸ ਗੰਢ ਦਾ ਨਾਮ ਰੱਖਿਆ ਜਾਂਦਾ ਵਿਸ਼ਨੂੰ ਗੰਢ ਸ਼ਿਵ ਗੰਢ ਤੇ ਬ੍ਰਾਹਮਣ ਲਈ ਬ੍ਰਹਮ ਗੰਢ ਗੁਰੂ ਜੀ ਨੇ ਕਿਹਾ ਜੱਤ ਦੀਆਂ ਗੰਢਾਂ ਦੇ ਹੁਣ ਜੱਤ ਦੇ ਅਰਥ ਕੀ ਨੇ ਕਿ ਸਿੱਖ ਗ੍ਰਿਸ਼ਤੀ ਨਹੀਂ ਬਾਬਾ ਨਾਨਕ ਕਹਿ ਰਹੇ ਨੇ ਜੱਤ ਦੀ ਗੰਢ ਇਹਦਾ ਭਾਵ ਕੀ ਹੈ ਕਿ ਆਪਣੀਆਂ ਇੰਦਰੀਆਂ ਤੇ ਕਾਬੂ ਪਾ ਜੇ ਜੱਤ ਦੀ ਗੰਢ ਦੇਖਣੀ ਹੈ ਤੇ ਸੁਖਮਨੀ ਸਾਹਿਬ ਪੜੋ ਬਸ ਆ ਜੇ ਜੱਤ ਦੀ ਗੰਢ ਕਿ ਮਿੱਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤਿਰਿਆ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗੇਤ ਕਰਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰ ਪ੍ਰਸਾਦ ਵਿਖਿਆ ਪਰ ਕਰੈ ਮਨ ਕੀ ਬਾਸਨਾ ਮਨ ਤਿਟਰ ਜਤ ਦੀਆਂ ਗੰਢਾਂ ਦੇ ਜਤੀ ਆਪਣੇ ਉੱਚੇ ਆਚਰਨ ਨੂੰ ਬਣਾ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਵੱਟ ਜਿਹੜਾ ਚਾੜਨਾ ਉਹ ਸੱਚ ਦਾ ਚਾੜ ਤੇਰੇ ਕੋਲ ਸੱਚ ਹੋਵੇ ਤੇਰੇ ਅੰਦਰ ਸੱਚ ਹੋਵੇ ਜਤ ਗੰਢੀ ਸੱਤ ਵੱਟ ਇਹ ਜਨੇਊ ਜੀ ਕਾ ਖਈ ਤਾਂ ਪਾਂਡੇ ਘੱਤ
ਕਹਿੰਦੇ ਲਿਆ ਘੱਟ ਦਾ ਖਰੀਅਰ ਤੇ ਪਾਣਾ। ਕਹਿੰਦੇ ਮੈਂ ਭਰੀ ਕੋਈ ਬਰਾਦਰੀ ਵਿੱਚ ਕਹਿਣਾ ਕਿ ਜੇ ਤੇਰੇ ਕੋਲ ਖੈ ਤੇ ਪਾ ਮੈਨੂੰ ਇਹ ਜਨੇਊ ਮੇਰੀ ਝੋਲੀ ਚ ਪਾ ਦੇ। ਦਇਆ ਸੰਤੋਖ ਜਤ ਤੇ ਸਤ ਜੇ ਖਈ ਤੇਰੇ ਕੋਲ ਖੈ। ਵੈਸੇ ਕੈਸੇ ਸ਼ਬਦ ਕਹਿ ਦ੍ਰਿੜਤਾ ਵਾਲੇ ਇਹ ਜਨੇਊ ਜੀ ਕਾ ਖਈ ਤਾਂ ਪਾਂਡੇ ਘੱਤ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਵਾਹਿਗੁਰੂ ਜਿੰਨਾ ਪਾਇਆ ਉਹਨਾਂ ਨੂੰ ਨਮਸਕਾਰ ਵੀ ਕਰ ਦਿੱਤੀ। ਕਹਿੰਦੇ ਨੇ ਇਹ ਜਨੇਊ ਟੁੱਟੇਗਾ ਨਹੀਂ, ਇਹਨੂੰ ਮੈਲ ਨਹੀਂ ਲੱਗੇਗੀ, ਇਹ ਸੜੇਗਾ ਨਹੀਂ। ਤੇ ਹਜ਼ੂਰ ਕਹਿ ਰਹੇ ਨੇ ਜਿਨ੍ਹਾਂ ਨੇ ਪਾ ਲਿਆ ਧਨ ਸੋ ਮਾਨਸ ਨਾਨਕਾ। ਧਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਬੰਦੇ ਧੰਤਾ ਯੋਗ ਨੇ, ਧਨ ਸੋ ਮਾਨਸ ਨਾਨਕਾ ਜੋਗਲ ਚੱਲੈ ਪਾਏ। ਹੁਣ ਜਦੋਂ ਇਹ ਗੱਲ ਕਹੀ ਪੰਡਿਤ ਜੀ ਚੁੱਪ, ਪਿਤਾ ਜੀ ਅੱਗੇ ਵਧੇ, ਪੁੱਤਰ ਦੇਖੋ ਪੰਡਿਤ ਜੀ ਜਨੇਊ ਲੈ ਕੇ ਆਏ ਤੁਸੀਂ ਕੀ ਬੋਲਦੇ ਹੋ, ਜੋ ਤੁਸੀਂ ਕਹਿ ਰਹੇ ਹੋ ਉਹ ਕੁਛ ਇਹਦੇ ਕੋਲ ਏ, ਇਹ ਜਨੇਊ ਦੇ ਵਿੱਚ ਸਭ ਕੁਝ ਹੈ, 13 ਧਾਗਾ। ਮਹਾਰਾਜ ਜੀ ਨੇ ਕਿਹਾ ਨਹੀਂ ਪਿਤਾ ਜੀ, ਪੰਡਿਤ ਜੀ ਚੌਕੜ ਮੁੱਲ ਅਨਾਇਆ ਬਹਿ ਚੌਂਕੈ ਪਾਇਆ। ਚੌਕੜ ਦਾ ਅਰਥ ਹੈ 4 ਕੌਡੀਆਂ ਦਾ। ਤਗ ਕਪਾਹੋਂ ਬੱਤੀਐ ਬਾਹਮਣ ਵਟੈ ਆਏ, ਤਗ ਕਪਾਹੋਂ ਕੱਤੀਐ ਬਾਹਮਣ ਵਟੈ ਆਏ, ਕਹੋ ਬੱਕਰਾ ਰਿਨਕਾਇਆ ਸਭ ਕੋ ਆਖੇ ਪਾਏ। ਕੋਈ ਪੁਰਾਣਾ ਸੁੱਟੀਐ ਪੀਪਰ ਪਾਈਐ ਹੋਰ, ਨਾਨਕ ਤਗ ਨਾ ਟੁੱਟੀ ਜੇ ਤਗ ਹੋਵੇ ਜ਼ੋਰ। ਕਹਿੰਦੇ ਨੇ ਉਹ ਧਾਗਾ ਕਿਉਂ ਟਿੱਟੇ ਜਿਹਦੇ ਵਿੱਚ ਜ਼ੋਰ ਹੋਵੇ, ਜਿਹਦੇ ਵਿੱਚ ਸ਼ਕਤੀ ਹੋਵੇ। ਪਰ ਮੈਂ ਪਹਿਲੇ ਸ਼ਲੋਕ ਤੇ ਫਿਰ ਆ ਰਿਹਾ। ਕਹਿਣ ਲੱਗੇ ਪਿਤਾ ਜੀ ਚੌਕੜ ਮੁੱਲ ਅਨਾਇਆ, ਪੁੱਛੋ ਕਾ ਇਸ ਪੰਡਿਤ ਨੂੰ ਚੌਕੜਦਾਰ ਤੇ 4 ਕੌਡੀਆਂ ਦਾ ਮੁੱਲ ਲੈ ਕੇ ਆਇਆ, ਤੇ ਚੌਂਕਾ ਤੁਸੀਂ ਘਰ ਪਹਿਲਾਂ ਹੀ ਤਿਆਰ ਕੀਤਾ ਸੀ ਇਹਦੇ ਲਈ। ਚੌਕੜ ਮੁੱਲ ਅਨਾਇਆ ਬੈ ਚੌਕੈ ਪਾਇਆ, ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ। ਇਹ 4 ਕੌਡੀਆਂ ਦਾ ਜਨੇਊ ਆਂਦਾ ਚੌਂਕੇ ਵਿੱਚ ਬੈਠ ਕੇ ਪਾ ਦਿੱਤਾ, ਬੱਕਰਾ ਖਾਣ ਵਾਲਿਆਂ ਨੇ ਖਾ ਲਿਆ ਤੇ ਵਗਰੋ ਵਧਾਈਆਂ ਦੇ ਦਿੱਤੀਆਂ। ਬੱਲੇ ਬੱਲੇ ਜੀ ਬੜਾ ਚੰਗਾ ਹੋ ਗਿਆ, ਜਨੇਊ ਪਾ ਲਿਆ, ਜਨੇਊ ਪਾ ਲਿਆ, ਦਵਿਜ ਹੋ ਗਿਆ, ਦਵਿਜ ਹੋ ਗਿਆ। ਕਹਿਣ ਲੱਗਿਆ ਜੀਵ ਦੇ ਚਸਕੋਲੇ ਬੈਠੇ ਨੇ, ਇਹਨੂੰ ਪੁੱਛ ਕੇ ਦੇਖ ਦੂਜਾ ਜਨਮ ਕੀ ਹੁੰਦਾ। ਦੇਖੋ ਸ਼ਬਦ ਬੜੇ ਗੱਡਵੇਂ ਨੇ, ਕਹਿੰਦੇ ਜਿਹੜੇ ਬੱਕਰਾ ਖਾ ਕੇ ਤੁਰੇ ਜਾਂਦੇ ਇਹਨੂੰ ਪੁੱਛ ਕੇ ਦੇਖ ਦੂਜਾ ਜਨਮ ਕੀ ਹੈ। ਦੂਜਾ ਜਨਮ ਤਾਂ ਹੁੰਦਾ ਹੀ ਸੱਚ ਵਿੱਚੋਂ ਵੇ, ਮਾਪੇ ਜਨਮ ਦਿੰਦੇ ਨੇ ਸੁੱਤ ਨੂੰ ਤੇ ਗੁਰੂ ਦਾ ਸ਼ਬਦ ਜਨਮ ਦਿੰਦਾ ਹੈ ਸੰਤ ਨੂੰ। ਯਾਦ ਰੱਖੋ ਸੁੱਤ ਖਤਮ ਹੋ ਸਕਦਾ ਹੈ ਪਰ ਸੰਤ ਉਹ ਪਰਮ ਅਵਸਥਾ ਹੈ ਜਿਹਦੀ ਮੌਤ ਵੀ ਕਦੀ ਨਹੀਂ ਹੁੰਦੀ। ਹਜ਼ੂਰ ਨੇ ਕਿਹਾ ਚੌਕੜ ਮੁੱਲ ਅਨਾਇਆ ਬੈ ਚੌਕੈ ਪਾਇਆ, ਸਿੱਖਾਂ ਕੰਨ ਚੜਾਈਆ ਗੁਰ ਬ੍ਰਾਹਮਣ ਥੀਆ। ਉਹ ਮੂਹਾਂ ਉਹ ਝੜ ਪਿਆ ਵੇ ਤੱਗਾਂ ਗਿਆ, ਉਹ ਮੂਹਾਂ ਜਿਹਨੇ ਪਾਇਆ ਸੀ ਉਹ ਮਰ ਗਿਆ ਤੇ ਮਰੇ ਦੇ ਨਾਲ ਜਦੋਂ ਸਾੜਿਆ ਤੇ ਨਾਲ ਜਨੇਊ ਵੀ ਸੜਿਆ। ਉਹ ਮੂਹਾਂ ਉਹ ਝੜ ਪਿਆ ਵੇ ਤੱਗਾਂ ਗਿਆ। ਮਹਾਰਾਜ ਕਹਿਣ ਲੱਗੇ ਧਾਗਾ ਨਹੀਂ ਤੇ ਸੱਚ ਹੈ, ਇੱਥੇ ਮੈਂ ਇੱਕ ਬੇਨਤੀ ਕਰਨੀ ਹੈ। ਇਹਨੂੰ ਤਰਕ ਚ ਨਹੀਂ ਲਿਜਾਣਾ, ਕਿਸੇ ਇੱਕ ਵਿਸ਼ੇਸ਼ ਧਰਮ ਉੱਤੇ ਕੇਵਲ ਆਪਾਂ ਉਂਗਲ ਨਾ ਚੁੱਕੀਏ। ਮੈਂ ਤੇ ਕਹਿੰਦਾ ਅੱਜ ਸਿੱਖ ਨੂੰ ਦੇਖਣਾ ਪਏਗਾ, ਭਾਵੇਂ ਇਹ ਪ੍ਰੋਗਰਾਮ ਬਹੁਤ ਦੂਰ ਤੱਕ ਜਾਣਾ, ਸੱਚ ਜਾਣੋ ਜੇ ਮੈਂ ਕਕਾਰ ਪਾ ਕੇ ਦਸਤਾਰ ਸਜਾ ਕੇ ਪੰਥ ਦਾ ਹੋਕਾ ਦੇ ਕੇ ਪੰਥਾਂ ਅਸੀਂ ਪੰਥਾਂ ਪੰਥ ਦਾ ਅਰਥ ਇਹ ਨਹੀਂ ਸੀ ਕਿ ਗਾਤਰੇ ਪਾ ਕੇ ਵੱਧ ਫੈਲੀਆਂ ਕਰੋ, ਜਿਹੜੀ ਗੱਲ ਪੰਡਿਤ ਨੂੰ ਕਹੀ ਉਹ ਗੁਰੂ ਮੈਨੂੰ ਵੀ ਕਹੇਗਾ। ਪੰਥ ਦਾ ਅਰਥ ਸੀ ਉਹ ਨਿਰਮਲ ਰਸਤਾ ਜਿਹਦੇ ਤੇ ਤੁਰਿਆਂ ਰੱਬ ਦੇ ਘਰ ਤੱਕ ਪਹੁੰਚਿਆ। ਅਸੀਂ ਇੰਨੇ ਸਾਲ ਹੋ ਗਏ ਪੰਥ ਦੀ ਸੇਵਾ ਕਰਦਿਆਂ, ਉਹ ਤੂੰ ਪੰਥ ਦੀ ਸੇਵਾ ਤਾਂ ਕੀਤੀ ਤੈਨੂੰ ਟਿਕਟ ਮਿਲ ਜਾਏ, ਜਿੱਦਣ ਇੱਕ ਕਦਮ ਪੰਥ ਤੇ ਚੱਲਿਆ ਹੁੰਦਾ ਤੂੰ ਗੁਰੂ ਨਾਨਕ ਦੇ ਘਰ ਵਿੱਚ ਪਹੁੰਚ ਜਾਂਦਾ। ਪੰਥ ਦਾ ਅਰਥ ਰਸਤਾ ਹੈ, ਰਾਹ ਹੈ। ਅਸੀਂ ਦੂਜੇ ਨੂੰ ਕਹਿੰਦੇ ਹਾਂ ਜੇ ਮੈਂ ਖਾਂ, ਬਾਬਾ ਜੀ ਨੇ ਇੱਕ ਹੋਰ ਬਚਨ ਕਿਹਾ ਅੱਜ ਪੜ੍ਹਦੇ ਆਇਆ, ਹਿੰਦੂ ਕਹਿ ਕਰ ਹਿੰਦੂ ਆਵੇ ਸੂਤ ਜਨੇਊ ਪੜ ਗਲ ਪਾਵੇ। ਹਿੰਦੂ ਖੱਤਰੀ ਦੇ ਘਰ, ਬ੍ਰਾਹਮਣ ਹਿੰਦੂ ਆਇਆ, ਉਹਨੇ ਮੰਤਰ ਪੜ੍ਹ ਕੇ ਸੂਤ ਦਾ ਧਾਗਾ ਵੱਟ ਕੇ ਪਾ ਦਿੱਤਾ। ਹਿੰਦੂ ਕਹਿ ਕਰ ਹਿੰਦੂ ਆਵੇ ਸੂਤ ਜਨੇਊ ਪੜ ਗਲ ਪਾਵੇ, ਸੂਤ ਪਾਏ ਕਰੇ ਬੁਰਿਆਈ ਨਾਤਾ ਧੋਤਾ ਥਾਂ ਨਾ ਪਾਏ। ਇਹ ਸਤਿਗੁਰੂ ਦੇ ਸਰਬ ਵਿਆਪੀ ਬਚਨ ਨੇ। ਹਜ਼ੂਰ ਕਹਿਣ ਲੱਗੇ ਉਹਨੇ ਪਾ ਵੀ ਦਿੱਤਾ ਸੂਤ ਜਨੇਊ ਪੜ ਗਲ ਪਾਵੇ,
ਮੰਤਰ ਵੀ ਪੜ੍ਹ ਦਿੱਤਾ ਤੇ ਵੈਸੇ ਜਦੋਂ ਪਾਇਆ ਜਾਂਦਾ ਉਦੋਂ ਅੱਗੇ ਬ੍ਰਾਹਮਣ ਬੋਲਦਾ, ਪਿੱਛੇ ਜਨੇਊ ਪਾਉਣ ਵਾਲਾ ਬੋਲਦਾ, ਉਹਨੂੰ ਗਾਇਤਰੀ ਮੰਤਰ ਵੀ ਦ੍ਰਿੜ ਕਰਾਉਂਦਾ। ਉਹ ਇਸ ਕਰਕੇ ਸੀ ਇਹ ਕਮਾ ਸਕੇ। ਸੂਤ ਪਾਏ ਕਰੇ ਬੁਰਿਆਈ, ਨਾਤਾ ਧੋਤਾ ਥਾਏ ਨਾ ਪਾਈ, ਉਹ ਕਿਸੇ ਅਰਥ ਨੇ। ਹਜ਼ੂਰ ਕਿਰਪਾਲੂ ਨੇ ਕਿਹਾ ਭਾਈ ਭੇਖ ਨਾ ਕਰੋ, ਆਪਣੇ ਜੀਵਨ ਨੂੰ ਕਮਾਓ। ਪਰ ਇਹ ਚਿੰਨ ਜਿੱਦਣ ਸ਼ੁਰੂ ਹੋਏ, ਕਿਸੇ ਵੀ ਧਰਮ ਨੇ ਸ਼ੁਰੂ ਕੀਤੇ, ਇਹਨਾਂ ਦੇ ਕੋਈ ਅਰਥ ਸਨ? ਕੋਈ ਅੰਦਰ ਦਾ ਚੇਤਾ ਕਰਾਉਣ ਵਾਸਤੇ ਬਾਹਰ ਦੇ ਚਿੰਨ ਸਨ, ਪਰ ਜੇ ਅੰਦਰ ਦਾ ਚੇਤਾ ਹੀ ਨਾ ਰਿਹਾ ਤੇ ਬਾਹਰ ਹੀ ਕੇਵਲ ਚੇਤਾ ਰਹਿ ਗਿਆ, ਫਿਰ ਤਾਂ ਮੁਰਦਾ ਹੋ ਗਈ ਖੇਡ ਨਾਲ। ਇੱਥੇ ਇੱਕ ਉਦਾਹਰਣ ਦੇ ਕੇ ਸੰਪੰਨਤਾ ਕਰਨੀ ਚਾਹੁੰਦਾ ਮੈਂ। ਹਜ਼ੂਰ ਨੇ ਜੇ ਜਿਤਨੇ ਵੀ ਧਰਮ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਚਿੰਨ ਤੋਂ ਬਿਨਾਂ ਪ੍ਰਗਟ ਵੀ ਨਹੀਂ ਹੋ ਸਕਦੀ ਗੱਲ। ਇੱਕ ਕਵੀ ਏ, ਉਹਦੇ ਅੰਦਰ ਇੱਕ ਖਿਆਲ ਨੇ ਜਨਮ ਲਿਆ, ਉਹ ਗੁਣਗੁਣਾਉਂਦਾ। ਪਰ ਯਾਦ ਰੱਖਿਓ, ਦੁਨੀਆ ਵਿੱਚ ਖਿਆਲ ਤਾਂ ਪਹੁੰਚੇਗਾ ਜੇ ਲਿਪੀ ਰਾਹੀਂ ਅੱਖਰਾਂ ਦਾ ਜਨਮ ਦੇ ਦੇਗਾ। ਖਿਆਲ ਅਦ੍ਰਿਸ਼ਟ ਹੈ ਤੇ ਲਿਪੀ ਅੱਖਰ ਜਿਹੜੇ ਨੇ ਉਹ ਚਿੰਨ ਨੇ, ਕਿਉਂਕਿ ਚਿੰਨਾਂ ਨੇ ਉਹਦੇ ਖਿਆਲ ਨੂੰ ਪ੍ਰਗਟ ਕਰ ਦਿੱਤਾ। ਇੱਕ ਸੰਗੀਤ ਦੀ ਧੁਨ ਬਣਾਉਂਦਾ ਹੈ, ਉਹਦੇ ਅੰਦਰ ਉਹਦੇ ਜ਼ਿਹਨ ਵਿੱਚ ਧੁਨ ਆ ਗਈ, ਉਹ ਅਦ੍ਰਿਸ਼ਟਕ ਹੈ। ਮੈਂ ਇੱਕ ਪਾਸੇ ਵੀ ਰੱਖਣਾ ਚਾਹੁੰਦਾ, ਮਤਾ ਕੋਈ ਇਹ ਸਮਝੇ ਕਿ ਕੇਵਲ ਬਾਹਰ ਦੇ ਧਰਮ ਦੇ ਚਿੰਨਾਂ ਦੇ ਵਿਰੁੱਧ ਬੋਲਦੇ ਰਹੇ। ਕਵੀ ਦੇ ਅੱਖਰ ਮੁਬਾਰਕ ਨੇ ਜਿਨ੍ਹੇ ਚੰਗੇ ਖਿਆਲਾਂ ਨੂੰ ਜਨਮ ਦਿੱਤਾ, ਕਿਉਂਕਿ ਚਿੰਨ ਤੋਂ ਬਿਨਾਂ ਖਿਆਲ ਪ੍ਰਗਟ ਨਹੀਂ ਸਨ ਹੋ ਸਕਦੇ। ਸੰਗੀਤ ਦੀ ਧੁਨੀ ਹੈ, ਗੁਣਗੁਣਾਉਂਦਾ ਪਿਆ ਅੰਦਰ ਬਾਹਰ ਬੰਦਾ। ਪਰ ਯਾਦ ਰੱਖਿਓ, ਜਦੋਂ ਉਹਨੂੰ ਕੰਪੋਜ਼, ਜਦੋਂ ਉਸ ਧੁਨੀ ਨੂੰ, ਉਸ ਤਰਜ ਨੂੰ ਬਣਾ ਲੈਂਦਾ, ਵਾਜੇ ਤੇ ਗਾ ਦਿੰਦਾ, ਉਹ ਇੱਕ ਚਿੰਨ ਹੈ। ਸਾਊਂਡ ਉਸ ਦੇ ਅੰਦਰ ਦੇ ਅਦ੍ਰਿਸ਼ਟ ਧੁਨੀ ਨੂੰ ਬਾਹਰ ਪ੍ਰਗਟ ਕਰ ਦਿੰਦੀ ਹੈ, ਅੰਦਰ ਸੀ ਉਹਦੇ। ਇਸੇ ਤਰ੍ਹਾਂ ਅਸੀਂ ਆ ਬੀਜ ਲਈ ਫਿਰਨੇ, ਹੱਥ ਦੀ ਤਲੀ ਤੇ ਕਣਕ ਦਾ ਬੀਜ ਰੱਖੋ, ਪਰ ਭਾਈ ਸਿੱਖੋ ਅੰਦਰ ਹੈ, ਪਰ ਇਹਦੀ ਖੋਣ ਦਾ ਪਤਾ ਤਾਂ ਹੀ ਲੱਗੇਗਾ ਜੇ ਧਰਤੀ ਦੇ ਸੀਨੇ ਨੂੰ ਪਾੜ ਕੇ ਅੰਕੁਰ ਬਾਹਰ ਆ ਜਾਏਗਾ। ਅੰਕੁਰ ਬਾਹਰ ਦੀ ਨਿਸ਼ਾਨੀ ਹੈ। ਆਤਮਾ ਅਦ੍ਰਿਸ਼ਟੇ, ਕੀ ਨੇ ਆਤਮਾ ਦੀ ਚੱਕਰ ਚਿੰਨ? ਨਾ ਉਹ ਬੁੱਢਾ, ਨਾ ਉਹ ਬਾਲਾ, ਬਾਣੀ ਨੇ ਕਿਹਾ, ਨਾ ਉਹਦਾ ਰੰਗ, ਨਾ ਕੋਈ ਰੇਖ। ਪਰ ਉਸ ਆਤਮਾ ਦੀ ਹੋਣ ਦਾ ਪਤਾ ਹੈ ਕਿ ਆ ਬੰਦਾ ਤੁਰਿਆ ਫਿਰਦਾ, ਇਹਦੇ ਵਿੱਚ ਆਤਮਾ ਹੈ। ਅਦ੍ਰਿਸ਼ਟ ਨੂੰ ਚਿੰਨਾਂ ਨੇ ਪ੍ਰਗਟ ਕੀਤਾ, ਪਰ ਜਦੋਂ ਕੇਵਲ ਚਿੰਨ ਬਾਹਰ ਦੇ ਰਹਿ ਜਾਣ ਤੇ ਅੰਦਰ ਦੇ ਅਰਥ ਗਵਾਚ ਜਾਣ, ਫਿਰ ਚਿੰਨਾਂ ਦਾ ਕੀ ਬਣੇਗਾ? ਅੱਜ ਕਾਰਨ ਇਹ ਹੈ ਕਿ ਨੌਜਵਾਨ ਕਿਉਂ ਦੌੜਦਾ ਪਿਆ? ਖਿਮਾ ਕਰਿਓ ਕਿ ਅਸੀਂ ਜਿਨ੍ਹਾਂ ਲੋਕਾਂ ਨੇ ਚਿੰਨ ਧਾਰਨ ਕੀਤੇ, ਜਿਨ੍ਹਾਂ ਨੇ ਅਸੀਂ ਉਹਨਾਂ ਚਿੰਨ੍ਹਾਂ ਦੇ ਅਰਥ ਦੱਸਣੇ ਸਨ, ਸੱਚ ਜਾਣੋ ਉਹ ਇਕੱਲੇ ਚਿੰਨ੍ਹ ਰਹਿ ਗਏ, ਅਰਥ ਗਵਾਚ ਗਏ। ਜਦੋਂ ਥਾਂ ਪਰ ਥਾਂ ਇੱਕ ਦੂਜੇ ਨੂੰ ਅਸੀਂ ਲੱਤਾਂ ਖਿੱਚੀਆਂ, ਧਰਮ ਦੇ ਨਾਂ ਉੱਤੇ ਤਰਕ ਕੀਤੇ, ਉਹਨਾਂ ਨੇ ਸੋਚਿਆ ਜਿਹੜੇ ਬੰਦੇ ਇੰਨੇ ਸਾਲਾਂ ਦੇ ਕਿਰਪਾਨਾਂ ਪਾਈ ਫਿਰਦੇ ਨੇ, ਇਹਨਾਂ ਨੂੰ ਸਮਝ ਨਹੀਂ ਆਈ ਇਹ ਕਿਤੇ ਭੁਲੇਖੇ ਵਿੱਚ ਚਿੰਨ੍ਹ ਤਾਂ ਨਹੀਂ ਚੁੱਕੀ ਫਿਰਦੇ, ਅਸਲੀਅਤ ਜੇ ਅਸੀਂ ਮੰਨੀਏ। ਪਰ ਗੁਰੂ ਨੇ ਕਿਹਾ ਨਹੀਂ, ਤੂੰ ਦੌੜ ਨਾ, ਅਰਥਾਂ ਨੂੰ ਸਮਝ। ਹਾਂ, ਜਦੋਂ ਅਰਥ ਗਵਾਚਣ ਨੂੰ ਉਦੋਂ ਜ਼ਰੂਰ ਸ਼ੱਕ ਪੈਂਦਾ। ਪੁਰਾਤਨ ਸਮੇਂ ਇੱਕ ਬਜ਼ੁਰਗ ਆਪਣੇ ਕੱਪੜੇ ਨੂੰ ਗੰਢ ਬੰਨ ਕੇ ਜਾਂਦਾ, ਬਾਜ਼ਾਰ ਵਿੱਚ ਗਿਆ, ਉਹਨੇ ਗੰਢ ਬੰਨੀ, ਚਾਦਰ ਬੰਨਦੇ ਸਨ ਗੰਢ ਬੰਨ ਲਈ, ਪਰਨੇ ਨੂੰ ਗੰਢ ਬੰਨ ਲਈ। ਉਹ ਬਜ਼ੁਰਗ ਨੇ ਦੱਸਿਆ ਨਾ, ਪੁੱਤਰ ਰੋਜ਼ ਦੇਖਦਾ ਤੇ ਉਹ ਬਜ਼ੁਰਗ ਇਸ ਕਰਕੇ ਗੰਢ ਬੰਨਦਾ ਸੀ ਬਾਜ਼ਾਰ ਵਿੱਚ ਜਾਣਾ ਕਿ ਕੁਝ ਚੀਜ਼ਾਂ ਖਾਸ ਖਰੀਦਣ ਲਈ ਕਈਆਂ ਨੇ, ਕਿਤੇ ਚੇਤਾ ਨਾ ਭੁੱਲ ਜਾਏ, ਜਦੋਂ ਗੰਢ ਚੇਤੇ ਆਵੇਗੀ ਤੇ ਉਹ ਚੀਜ਼ ਚੇਤੇ ਆ ਜਾਏਗੀ। ਪਿਓ ਨੇ ਅਰਥ ਰੱਖੇ ਸਨ ਗੰਢ ਵਿੱਚ ਵਸਤੂ ਖਰੀਦਣ ਦੇ, ਪਿਓ ਦੀ ਮੌਤ ਹੋਈ, ਪੁੱਤਰ ਗਿਆ, ਗੰਢ ਉਹਨੇ ਵੀ ਚਾਰ ਬੰਨ ਲਈਆਂ। ਮਾਂ ਨੇ ਪੁੱਛਿਆ ਕਿਉਂ, ਇਹ ਕਿਉਂ ਬੰਨੀਆਂ? ਕਹਿੰਦਾ ਬਾਪੂ ਵੀ ਬੰਨ ਕੇ ਜਾਂਦਾ ਸੀ। ਕਹਿਣ ਲੱਗੀ, ਨਹੀਂ ਪੁੱਤਰ, ਉਹਦੀ ਗੰਢ ਦੇ ਕੋਈ ਅਰਥ ਸਨ, ਤੂੰ ਬਿਨਾਂ ਅਰਥਾਂ ਤੋਂ ਬੰਨੀ ਬੈਠਾ, ਉਹਦਾ ਕੋਈ ਭਾਵ ਸੀ। ਮੇਰੇ ਸਤਿਗੁਰੂ ਨੇ ਇੱਥੇ ਫਿਰ ਬਾਹਰ ਦੇ ਜਨੇਊ ਦੇ ਅਰਥ ਆਤਮਕ ਤੌਰ ਤੇ ਕੀਤੇ, ਤੇ ਜੇ ਕੱਲਾ ਭੇਖ ਰਹਿ ਗਿਆ, ਉਹਨੂੰ ਚੋਜੀ ਪ੍ਰੀਤਮ ਕਲਗੀ ਵਾਲੇ ਨੇ ਕਿਹਾ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸਕੀਨ, ਅੰਤਕਾਲ ਕਾਤੀ ਕੱਟਿਓ ਬਾਸ ਨਰਕ ਮੋ ਲੀ। ਜੇ ਕੱਲਾ ਤੇਰਾ ਜਨੇਊ ਰਹਿ ਗਿਆ, ਅੰਦਰ ਪਖੰਡ ਰਿਹਾ,
ਉਹਨੂੰ ਕਬੀਰ ਸਾਹਿਬ ਨੇ ਕਿਹਾ ਗੱਜ ਸਾਢੇ ਤੈ ਤੈ ਧੋਤੀਆਂ, ਗੱਜ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਨ ਤਗ ਗਿੱਲੀ ਜਿੰਨਾ ਜਪ ਮਾਲੀਆਂ, ਲੋਟੇ ਖੱਥ ਨਬਗ ਓਏ ਹਰ ਕੇ ਸੰਤ ਨਾ ਆਖੀਆਂ ਬਾਂਹ ਨਾਰਸ ਕੇ ਠੱਗ। ਹਜ਼ੂਰ ਨੇ ਜਦੋਂ ਇਹ ਸ਼ਬਦ ਕਹੇ ਕਿ ਨਾ ਮੰਨਿਆ ਪਤ ਉਪਜੈ, ਨਾਮ ਨੂੰ ਮੰਨਾਂਗੇ ਤੇ ਇੱਜ਼ਤ ਬਣੇਗੀ। ਸਾ ਲਾ ਕੀ ਸੱਚ ਸੂਤ ਦਰਗ ਅੰਦਰ ਪਾਈਐ ਤਗ ਨਾ, ਧੁਰ ਸਪੂਤੋ ਪਵਿੱਤਰ ਹੈ ਰੱਬ ਦੀ ਦਰਗਾਹ ਤੱਕ ਚੱਲੇਗਾ। ਬਸ ਇੰਨੇ ਕੁਛ ਸ਼ਬਦ ਕਹਿਣ ਦੀ ਦੇਰ ਸੀ, ਲੋਕ ਆਪਸ ਚ ਗੱਲਾਂ ਕਰਨ ਲੱਗ ਪਏ। ਇਹ ਕੀ ਕਾਲੂ ਦੇ ਪੁੱਤਰ ਨੇ ਨਵੀਂ ਗੱਲ ਕਰ ਦਿੱਤੀ, ਨਵੀਂ ਕਰ ਦਿੱਤੀ। ਲੋਕ ਇੱਕ ਦੂਜੇ ਨਾਲ ਮੂੰਹ ਜੋੜਨ ਲੱਗੇ ਤੇ ਪੰਡਿਤ ਹਰਦਿਆਲ ਚਰਨ ਪਕੜ ਕੇ ਕਹਿੰਦਾ, ਜਜਮਾਨ ਜੀ ਅੰਦਰ ਦਾ ਜਨੇਊ ਹੁਣ ਪਾ ਦਿਓ। ਆਇਆ ਵਿਤੱਗਾ ਸਾਂ, ਵਿਤੱਗਾ ਨਾ ਤੁਰ ਜਾਵਾਂ। ਮੇਰੇ ਸਤਿਗੁਰੂ ਨੇ ਨਜ਼ਰ ਭਰ ਕੇ ਦੇਖਿਆ, ਹੱਸ ਕੇ ਕਹਿਣ ਲੱਗੇ, ਪੰਡਿਤ ਜੀ ਕਰਤਾਰ ਚੇਤੇ ਆਵੇ, ਪਰਮਾਤਮਾ ਯਾਦ ਆਵੇ। ਮੇਰੇ ਚੋਜੀ ਪ੍ਰੀਤਮ ਦੀਆਂ ਅੱਖਾਂ ਵਿੱਚੋਂ, ਉਹਨਾਂ ਦੇ ਬੋਲਾਂ ਵਿੱਚੋਂ ਉਹ ਰਹਿਮਤ ਪਈ। ਪਿਆਰਿਓ ਸੱਚ ਜਾਣੋ, ਪੰਡਿਤ ਹਰਦਿਆਲ ਗੁਰੂ ਨਾਨਕ ਤੋਂ ਜੀ ਦਾ ਜਨੇਊ ਲੈ ਗਿਆ, ਉਹਨੂੰ ਜਿੰਦ ਦਾ ਜਨੇਊ ਮਿਲਿਆ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕੀਤੀ। ਇੰਨੇ ਕੁ ਵਿਚਾਰ ਦੇਖੋ, ਆਪਾਂ ਸਾਰੇ ਯਤਨ ਕਰੀਏ ਅੰਦਰ ਨਾਲ ਜੁੜਨ ਦਾ। ਮੈਂ ਵਾਰ ਵਾਰ ਤਕਰੀਬਨ ਕੁਝ ਮਹੀਨਿਆਂ ਤੋਂ ਬੇਨਤੀ ਕਰ ਰਿਹਾ, ਬਾਹਰ ਦੀ ਤਬਦੀਲੀ ਤਾਂ ਹੋਵੇਗੀ ਜੇ ਅੰਦਰ ਤਬਦੀਲ ਹੋਵੇਗਾ। ਦੇਖੋ ਅੰਦਰ ਬਿਮਾਰੀ ਲੱਗ ਜਾਏ, ਬਾਹਰ ਦੀ ਚਮੜੀ ਚਾਰ ਦਿਨਾਂ ਨੂੰ ਝੁਲਸ ਜਾਣੀ ਹੈ। ਅੰਦਰ ਬਿਮਾਰੀ ਨਾ ਹੋਵੇ, ਬਾਹਰ ਖੇੜਾ ਬਣਿਆ ਰਹੇਗਾ। ਧਰਮ ਸਾਨੂੰ ਆਤਮਾ ਦੀ ਰਹਿਤ ਸਿਖਾਉਂਦਾ, ਅੰਦਰ ਦੀ ਰਹਿਤ ਸਿਖਾਉਂਦਾ। ਧੰਨ ਗੁਰੂ ਨਾਨਕ ਸਾਹਿਬ ਨੇ ਜੀ ਦਾ ਜਨੇਊ ਪਵਾਇਆ ਉਹਨਾਂ ਲੋਕਾਂ ਨੂੰ ਪਾਏ ਜਿਨ੍ਹਾਂ ਨੂੰ ਸਮਝ ਕੋਈ ਨਹੀਂ ਸੀ। ਇਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ। ਸੁਬਾਹ ਦੇ ਦੀਵਾਨ ਵਿੱਚ ਮੈਂ ਵਿੱਚੋਂ ਇੱਕ ਪ੍ਰਸੰਗ ਲਿਆ, ਵੈਦ ਬੁਲਾਇਆ ਵੈਦ ਕੀ। ਬਾਬੇ ਨੇ ਪੜਾਇਆ ਕਿੰਨਾ ਕਿੰਨਾ, ਉਹ ਕਿਉਂ ਬੁਲਾਇਆ? ਰੱਬ ਮਿਹਰ ਕਰਿਓ, ਬਿਰਹ ਦੀ ਕਾਂਗ ਹਰ ਇੱਕ ਅੰਦਰ ਉੱਠ ਜਾਏ। ਜਿੰਨੇ ਕੋ ਬਚਨ ਹੋ ਸਕੇ ਆਉਣ ਵਾਲੇ ਦਿਨਾਂ ਚ ਵਿਚਾਰਾਂਗੇ। ਖੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਜੀ ਆਪ ਜੀ ਨੇ ਕਿਰਪਾ ਕਰਕੇ ਬਖਸ਼ ਦੇਣੀਆਂ, ਤੇ ਸਵੇਰੇ 9 ਵਜੇ ਚੇਤੇ ਜ਼ਰੂਰ ਰੱਖਿਆ ਜੀ, ਮੇਰੀ ਬੇਨਤੀ ਹੈ। ਕਿਉਂਕਿ ਮੈਂ ਲੇਟ ਹਾਂ, ਤੁਸੀਂ ਮੇਰੇ ਤੋਂ ਵੱਧ ਲੇਟ ਹੁੰਦੇ ਹੋ। ਅਸਲੀਅਤ ਇਹ, ਉਹ ਪਹਿਲਾਂ ਚਲੋ ਸ਼ਬਦ ਵਿਚਾਰ ਹੁੰਦੀ ਹੈ, ਮੰਗਲ ਕਰਦਾ ਬੰਦਾ, ਸ਼ਬਦ ਪੜ੍ਹਦਾ, ਫਿਰ ਵਹਿੰਦਾ ਵੀ ਚਾਰ ਸਰੀਰ ਆਉਂਦੇ ਪਏ ਨੇ, 15 ਮਿੰਟ ਲੰਘ ਗਏ, ਚਲੋ ਕਰੋ ਸ਼ੁਰੂ। ਇਹ ਤਾਂ ਪੈਂਦਿਆਂ ਸਾਰੀ ਬਟਨ ਦੱਬਿਆ ਜਾਣਾ ਨਾ ਬਹਿੰਦਿਆਂ ਸਾਰ। ਇਹ ਤੁਸੀਂ ਕਿਰਪਾ ਕਰਿਓ ਜੇ ਮਾੜਾ ਜਿਹਾ ਵਕਤ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਂ ਏ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿ ਸੇਤੀ। ਮਨ ਮਜੀਆਂ ਵਧਾਈਆਂ, ਰਾਗਤ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਏ। ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਉਸਾਰਨਾ, ਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੁਖ ਮਨ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੀ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੈ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੈ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਨੇਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰਵਿੱਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੇ ਆਰੂ, ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਚ ਸ਼ਬਦ ਜਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀ ਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਠ ਕੁਮਾਰਿਆ, ਤੁਰਕਰਮ ਪਾਇਆ, ਤੁਜਨ ਕੋਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰੇ ਹੰਦ ਵਾਜੇ, ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭਾਇਆ ਉਤਰੇ, ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ, ਗੁਰ ਤੇ ਜਾਣੀ, ਸੁਣਤੇ ਪਨੀਤ ਕਹਿ ਤੇ ਪਵਿੱਤ ਸਤਿਗੁਰ ਆਪ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੁਰੇ ਸਲੋਕ ਪਵਨ ਗੁਰੂ ਬਾਣੀ ਪਤਾ ਮਾਤਾ ਤਰਤ ਮਹੱਤ ਦਿਸ ਰਾਖ ਦੁਰਦਾਈ ਦਾਇਆ ਖੇਲੈ ਸਗਲ ਜਗਤ ਤੇ ਚੰਗਿਆਈਆਂ ਬੁਰਿਆਈਆਂ ਵਾਚੇ ਤਨ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾ